ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋਗ ਨ ਕਿੰਥਾ ਜੋਗ ਨ ਡੰਡੈ ਜੋਗ ਨ ਭਸਮ ਚੜ੍ਹਾਈਐ ਜੋਗ ਨ ਬੁੰਦੀ ਮੁੰਡ ਮੰਡਾਇਐ ਜੋਗ ਨ ਸਿੰਘੀ ਵਾਹੀਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਬ ਪਾਈਐ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋਗ ਨ ਖਿੰਥਾ ਜੋਗ ਨ ਡੰਡੈ ਜੋਗ ਨ ਭਸਮ ਚੜ੍ਹਾਈਐ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ ਆਪ ਸਾਰੀਆਂ ਸੰਗਤਾਂ ਗੁਰੂ ਨਾਨਕ ਦੇ ਪਾਵਨ ਦਰਬਾਰ ਵਿੱਚ ਪਹੁੰਚੇ ਹੋ ਗੁਰਸਿੱਖ ਮਾਈ ਭਾਈ ਜਿਤਨੇ ਵੀ ਆਏ ਹੋ ਅਥਵਾ ਦੂਰ ਦੁਰਾਡੇ ਬੈਠੇ ਆਨੰਦ ਮਾਣ ਰਹੇ ਹੋ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਔਰ ਸਤਿਗੁਰਾਂ ਦੀ ਛਤਰ ਛਾਇਆ ਹੇਠ ਜੋ ਸਮਾਗਮ ਚੱਲ ਰਹੇ ਹੈ ਕਥਾ ਕੀਰਤਨ ਦੇ ਅੱਜ ਸਤਿਗੁਰਾਂ ਦਾ ਪਾਵਨ ਗੁਰਪੁਰਬ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੁਰ ਅਮਰਦਾਸ ਕੀ ਅਕਥ ਕਥਾ ਹੈ ਏਕ ਜਿਹੀ ਕੁਛ ਕਹੀ ਨਾ ਜਾਏ ਭੱਟਾ ਨੇ ਕਿਹਾ ਗੁਰੂ ਅਮਰਦਾਸ ਦੀ ਜੀ ਕਥਾ ਹੈ ਉਹ ਕਥਨੀ ਹੈ ਵਿਆਖਿਆ ਵਿੱਚ ਕਥਨ ਵਿੱਚ ਆ ਨਹੀਂ ਸਕਦੀ ਐਸੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਇਤਿਹਾਸਕਾਰਾਂ ਦੀਆਂ ਤਾਰੀਖਾਂ ਦੇ ਮਤਭੇਦ ਹਨ ਅਤੇ ਜੋ ਬਹੁਤੇ ਸਰੋਤ ਆਪਣੇ ਕੋਲ ਉਹਦੇ ਅਨੁਸਾਰ 1526 ਵਿਕਰਮੀ ਸੰਮਤ ਵੈਸਾਖ ਵਧੀ ਇਹ 14 ਤਾਂ ਜਿਹੜੀ ਬਣਦੀ ਹੈ 14 ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਵਾਸਰਕੀਆਂ ਗੱਲਾਂ ਵੀ ਕਹਿੰਦੇ ਹੈ ਇਕੱਲਾ ਵਾਸਰਕੇ ਵੀ ਕਹਿੰਦੇ ਸਨ ਸਾਹਿਬ ਵੀ ਕਹਿੰਦੇ ਹਨ ਉਸ ਗਾ ਬਾਬਾ ਤੇਜ ਪਾਨ ਖੱਤਰੀ ਦੇ ਗ੍ਰਹਿ ਵਿਖੇ ਮਾਤਾ ਰੂਪ ਕੌਰ ਜੀ ਜਿਨ੍ਹਾਂ ਦਾ ਦੂਸਰਾ ਨਾਮ ਲਕਸ਼ਮੀ ਜੀ ਹੈ ਉਹਨਾਂ ਦੀ ਕੁੱਖ ਨੂੰ ਭਾਵ ਨਾਉਂਦਿਆਂ ਹੋਇਆਂ ਰਾਤ ਸਵਾ ਪਹਿਰ ਜਾਂ ਪਹਿਰ ਰਾਤ ਰਹਿੰਦੀ ਸੀ ਜਦੋਂ ਆਪ ਜੀ ਦਾ ਅਵਤਾਰ ਹੋਇਆ। ਆਪ ਜੀ ਦੇ ਤਿੰਨ ਭਰਾ ਹੋਰ ਵੀ ਸਨ ਅਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਬਟੇਰੀ ਉਮਰ ਦੇ ਵਿੱਚ 72 ਵਰ੍ਹਿਆਂ ਦੀ ਉਮਰ ਜਾ ਕੇ 12 ਸਾਲ ਕਾਗਰਾਂ ਢੋ ਕੇ ਗੁਰਤਾਗਤੀ ਦੀ ਪਦਵੀ ਪ੍ਰਾਪਤ ਕੀਤੀ ਔਰ ਸੇਵਾ ਕਰਨ ਦੀ ਇੱਕ ਮਿਸਾਲ ਪੈਦਾ ਕਰ ਦਿੱਤੀ ਕਿ ਗੁਰੂ ਸਾਹਿਬ ਵੱਲ ਕਦੇ ਪਿੱਠ ਨਾ ਕੀਤੇ, ਪਿਛਲ ਖੋੜੀ ਤੁਰ ਕੇ ਜਾਇਆ ਕਰਦੇ ਜਿੱਥੇ ਤੱਕ ਖੰਡੂਰ ਸਾਹਿਬ ਦਾ ਬੰਦ ਹੈ। 12 ਸਾਲ ਪਾਣੀ ਦੀਆਂ ਗੋਗਾ ਗਾਗਰਾਂ ਢੋਈਆਂ, ਗੁਰਤਾਗਦੀ ਦੇ ਮਾਲਕ ਬਣੇ। ਜਰਨਾ ਸ਼ਕਤੀ ਕਿੰਨੀ ਹੈ ਕਿ ਦਾਤੂ ਨੇ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪੁੱਤਰ ਨੇ ਹਿੱਕ ਵਿੱਚ ਲੱਤ ਮਾਰ ਕੇ ਮਹਾਰਾਜ ਸਾਹਿਬ ਨੂੰ ਸੰਘਾਸਨ ਤੋਂ ਉਲਟਾਲ ਕੇ ਸੁੱਟ ਦਿੱਤਾ ਸੀ। ਸੋਤੇ ਸਿੱਧ, ਨੇਤਰ ਬੰਦ ਸਨ, ਬੜੀ ਉਮਰ ਹੈ। ਆਪਣੇ ਆਪ ਨੂੰ ਸੰਭਾਲਦਿਆਂ ਕਿਹਾ ਸੀ ਕਿ ਸੰਗਤ ਜੀ, ਇਹ ਮੇਰੇ ਗੁਰੂ ਦੇ ਪੁੱਤਰ ਹਨ, ਕਿਸੇ ਨੇ ਕੋਈ ਗਲਤ ਸ਼ਬਦ ਵੀ ਇਸਤੇਮਾਲ ਨਹੀਂ ਕਰ। ਉਹਨਾਂ ਦੇ ਅੱਗੇ ਹੱਥ ਜੋੜੇ ਜਿਵੇਂ ਭਗਵਾਨ ਵਿਸ਼ਨੂੰ ਨੇ ਭਿਰਗੂ ਦੇ ਅੱਗੇ ਜੋੜੇ ਸਨ ਕਿ ਤੂੰ ਬ੍ਰਾਹਮਣ ਹੈ ਅਤੇ ਤੈਨੂੰ ਕੋਈ ਤਕਲੀਫ ਤਾਂ ਨਹੀਂ ਹੋਈ, ਚੋਟ ਲੱਗੀ ਹੋਏਗੀ। ਸ਼ਮਾ ਵੱਡੋ ਮੇਂ ਹੋਤੀ ਹੈ, ਛੋਟੋ ਮੇਂ ਉਤਪਾਤ, ਵਿਸ਼ਨੂੰ ਕਹਿ ਕੇ ਵਿਗੜਿਆ ਜੇ ਭਿਰਗੂ ਨੇ ਮਾਰੀ ਲੱਤ। ਇਹ ਜਰਨਾ ਸ਼ਕਤੀ, ਫਿਰ ਮੁਕਤੀ ਦਾ ਕੇਂਦਰ ਲਾਇਆ ਬੌਲੀ ਸਾਹਿਬ ਬਣਾ ਕੇ, ਜੋ ਨਿਤਨੇਮ ਆਪ ਜੀ ਦਾ 84 ਪਾਠ ਜਪੁਜੀ ਸਾਹਿਬ ਦੇ ਹਰ ਰੋਜ਼ ਕਰਿਆ ਕਰਦੇ ਸਨ, 84 ਪੌੜੀਆਂ ਬਣਾਈਆਂ। ਆਪਣੀ ਜ਼ਿੰਦਗੀ ਦੀ ਘਾਲਣਾ ਬਰ ਰੂਪ ਦੇ ਅੰਦਰ ਕਿ 84 ਲੱਖ ਜੋਨਾਂ ਨੂੰ ਕੱਟਣ ਵਾਸਤੇ 84 ਪੌੜੀਆਂ ਅਤੇ 84 ਜਪੁਜੀ ਦੇ ਪਾਠ, ਇਹ ਮਹਾਰਾਜ ਸਾਹਿਬ ਜੀ ਦੀ ਅਕਥ ਕਥਾ ਦੇ ਵਿੱਚ ਐਸੀਆਂ ਬਾਤਾਂ ਨੇ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਗੁਣਾਂ ਦੀ ਬਾਤ, ਭੱਟਾਂ ਨੇ ਇਨਕਾਰ ਕਰ ਦਿੱਤਾ, ਕਨ ਹਰ ਬੂੰਦ ਬਸੋਰੂ ਮਾਵਲ ਕੁਸੁਮ ਬਸੰਤ ਗਣੰਤ ਨਾ ਆਵੇ, ਰਵ ਸਤ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ। ਅਖੀਰ ਦੇ ਵਿੱਚ ਕੀ ਕਹਿ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੇ। ਮਹਾਰਾਜ ਸਾਹਿਬ ਜੀ ਦੇ ਗੁਰਪੁਰਬ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਤੋ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਕਿਉਂਕਿ ਅੱਜ ਅਧਿਆ ਪੂਰਾ ਕਰਨਾ ਹੈ ਅਤੇ ਲੜੀਵਾਰ ਕਥਾ ਦੇ ਵਿੱਚ ਗੁਰਬਾਣੀ ਦਾ ਸ਼ਬਦ ਵੀ ਆ ਚੁੱਕਾ ਹੈ, ਇਸ ਕਰਕੇ ਅੱਜ ਵਿਆਖਿਆ ਦਾ ਪੱਖ ਥੋੜ੍ਹਾ ਜਿਹਾ ਮੇਰਾ ਹੈ। ਸੋ ਆਪ ਮਨ ਬਿਰਤੀਆਂ ਇਕਾਗਰ ਕਰੋ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕੋਲ ਸਿੱਧ ਆਏ ਨੇ, ਇਸ ਮਨੋਰਥ ਲਈ ਆਏ ਨੇ ਕਿ ਗੁਰੂ ਨਾਨਕ ਨੇ ਤਾਂ ਸਾਡਾ ਯੋਗ ਮਤ ਧਾਰਨ ਨਹੀਂ ਕੀਤਾ, ਉਹਨਾਂ ਦੇ ਅੰਦਰ ਉਹੀ ਵਾਸ਼ਨਾ ਫਿਰ ਫੁਰੀ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ, ਜੇ ਸਾਡੇ ਭੇਖ ਵਿੱਚ ਆ ਜਾਣ, ਭਾਵੇਂ ਸ਼੍ਰੋਮਣੀ ਮਹੰਤ ਬਣ ਜਾਣ ਸਾਡੇ, ਅਤੇ ਜੇ ਇਹਨਾਂ ਨੂੰ ਆਪਾਂ ਆਪਣਾ ਭੇਖ ਦੇ ਦਈਏ, ਔਰ ਨਾਲ ਇਹ ਹੈ ਵੀ ਜੇ ਗੁਰੂ ਨਾਨਕ ਵਰਗੇ ਹੋਏ ਫਿਰ ਤਾਂ ਅਲੱਗ ਬਾਤ ਹੈ, ਜੇ ਥੋੜ੍ਹਾ ਬਹੁਤ ਵੀ ਕਮਜ਼ੋਰ ਹੋਏ ਫਿਰ ਆਪਾਂ ਆਪਣੇ ਉਪਦੇਸ਼ ਦਾ ਪ੍ਰਭਾਵ ਉਹਨਾਂ 'ਤੇ ਪਾਵਾਂ। ਯੋਗ ਦੀ ਗੱਲ, ਅਸ਼ਟਾਂਗ ਯੋਗ ਦੀ ਗੱਲ ਕੀਤੀ, ਤੇਜ਼ੀ ਦੇ ਵਿੱਚ 84 ਕਿਸਮ ਦੇ ਆਸਣੇ ਆ ਜਾਂਦੇ ਨੇ ਅਤੇ ਧਿਆਨ ਆਦਿ ਉਹਦੇ ਵਿੱਚ ਆ ਜਾਂਦੇ ਨੇ, ਅਤੇ ਮਹਾਰਾਜ ਸਾਹਿਬ ਜੀ ਨੇ ਇਹਦਾ ਖੰਡਨ ਕੀਤਾ ਕਿ ਗੁਰਮਤਿ ਵਿੱਚ ਭਗਤੀ ਯੋਗ ਹੈ। ਜਿਹੜੇ ਯੋਗ ਦੀ ਤੁਸੀਂ ਗੱਲ ਕਰਦੇ ਹੋ, ਸਾਡੇ ਵੱਡਿਆਂ ਦੇ ਨਾਲ ਵੀ ਤੁਸੀਂ ਕਰਦੇ ਰਹੇ ਹੋ, ਮੇਰੇ ਨਾਲ ਵੀ ਕਰਨ ਵਾਸਤੇ ਆ ਗਏ ਹੋ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ, ਮੈਂ ਆਪਣੇ ਕੋਲੋਂ ਤਾਂ ਕੁਛ ਨਹੀਂ ਕਹਿੰਦਾ, ਜਗਤ ਗੁਰੂ ਗੁਰੂ ਨਾਨਕ ਦਾ ਉਚਾਰਨ ਕੀਤਾ ਹੋਇਆ ਸ਼ਬਦ, ਉਹਦਾ ਸਿਧਾਂਤ ਮੈਂ ਤੁਹਾਨੂੰ ਸੁਣਾ ਦਿੰਦਾ। ਫਿਰ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਅਤੇ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰ ਰਹੇ ਨੇ, ਆਓ ਮਨ ਬਿਥੀਆਂ ਇਕਾਗਰ ਕਰਕੇ ਸੁਣੋ ਜੀ।
ਸ੍ਰੀ ਵਾਹਿਗੁਰੂ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਸੂਹੀ ਮਹੱਲਾ ਪਹਿਲਾ ਘਰ ਸਤਵ ਉੱਪਰ ਰਹਿ ਗਏ ਜੀ, ਉੱਪਰ ਸੂਹੀ ਰਾਗਣੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਨੰਬਰਵਾਰ ਰਾਗਾਂ ਦੀ ਗਿਣਤੀ ਕਰੀਏ ਤਾਂ 15ਵੇਂ ਥਾਂ 'ਤੇ ਸੂਹੀ ਰਾਗਣੀ ਹੈ। ਇਹ ਰਾਗਣੀ ਇਹ ਰਾਗਣੀ ਮੇਘ ਰਾਗ ਦੀ ਰਾਗਣੀ ਮੰਨੀ ਗਈ ਹੈ ਅਤੇ ਉਹ ਰਾਗੀ ਸਿੰਘਾਂ ਦੇ ਨਾਲ ਹੀ ਕੇਵਲ ਸੰਬੰਧ ਰੱਖਣ ਵਾਲਾ ਉਹ ਤਾਂ ਸਾਰਾ ਅਗਰ ਕਿਸੇ ਨੇ ਵਿਸਥਾਰ ਨਾਲ ਪੜ੍ਹਨਾ ਹੈ ਤਾਂ ਗੁਰਬਾਣੀ ਅਰਥ ਭੰਡਾਰ ਦੇ ਵਿੱਚ ਜਿੱਥੇ ਸੂਹੀ ਰਾਗ ਸ਼ੁਰੂ ਹੁੰਦਾ 31 ਰਾਗਾਂ 'ਚੋਂ ਜਿਹੜੇ ਵੀ ਰਾਗ ਦਾ ਪੂਰੀ ਬਣਤਰ ਆਪ ਜੀ ਨੇ ਦੇਖਣੀ ਹੈ ਉੱਥੇ ਪੜ੍ਹ ਸਕਦੇ। ਇੱਥੇ ਕੇਵਲ ਸੰਖੇਪ ਰੂਪ ਦੇ ਵਿੱਚ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਕੰਧਾਰੀ ਬਿਹਾਗੜਾ ਬਡਹਨ ਸੋਟ ਧਨਾਸਰੀ ਜੈਸੀ ਟੋਡੀ ਬੈਰਾੜੀ ਤਿਲੰਗ ਸੂਹੀ ਇਹ 15ਵਾਂ ਰਾਗ ਬਣ ਗਿਆ ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਰਾਗ ਦੇ 7ਵੇਂ ਸੁਰਤਾਲ ਵਿੱਚ ਇਹ ਸ਼ਬਦ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਹੈ। ਪਹਿਲਾਂ ਦੇ 'ਚ ਮੰਗਲ ਕੀਤਾ ਹੈ ਜਿਹੜਾ ਸਾਰਿਆਂ ਤੋਂ ਵੱਧ ਵਾਰੀ ਆਉਣ ਵਾਲਾ ਮੰਗਲ ਹੈ ਅਤੇ ਮੰਗਲ 4 ਪ੍ਰਕਾਰ ਦੇ ਗੁਰੂ ਗ੍ਰੰਥ ਸਾਹਿਬ 'ਚ ਲਿਖੇ ਹੋਏ ਨੇ। ਚਾਰੇ ਪ੍ਰਕਾਰ ਦੇ ਮੰਗਲ ਮੂਲ ਮੰਤਰ ਦੇ ਵਿੱਚੋਂ ਹੀ ਲੈ ਕੇ ਲਿਖੇ ਹੋਏ ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਭ ਤੋਂ ਵੱਧ ਵਾਰ ਆਉਣ ਵਾਲਾ ਇਹੀ ਮੰਗਲ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ 524 ਵਾਰ ਆਉਂਦਾ ਹੈ। ਮੈਨੂੰ ਉਹ ਸਰੋਤੇ ਜਨ ਖਿਮਾ ਕਰਨ ਜਿਨ੍ਹਾਂ ਨੇ 522 ਵਾਰ ਪੜ੍ਹਿਆ ਹੋਇਆ। ਮੈਂ ਕਿਸੇ ਦੀਆਂ ਪੁਸਤਕਾਂ ਦਾ ਖੰਡਨ ਕਰਨ ਵਾਸਤੇ ਨਹੀਂ ਸਟੇਜ 'ਤੇ ਬੈਠਾ, ਪਰ ਜੋ ਗਿਣਤੀ ਅਸੀਂ ਕੀਤੀ ਹੈ ਜਿਹਦਾ ਸਾਡੇ ਕੋਲ ਪਰੂਫ ਹੈ, ਜਿੱਥੇ ਜਿੱਥੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਉਹਦੀ ਸਾਰੀ ਲਿਸਟ ਹੈ ਸਾਡੇ ਕੋਲ ਵੀ ਕਿੱਥੇ ਕਿੱਥੇ। ਸਾਡੀ ਉਸ ਗਿਣਤੀ ਦੇ ਅਨੁਸਾਰ 524 ਵਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ ਅਤੇ ਦੂਸਰਾ ਮੰਗਲ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸਾਦ। ਇਹ ਜਿਹੜਾ ਸਾਧ ਸਿੰਘ ਜੀ ਮੰਗਲ ਹੈ ਇਹ ਅਸਲ ਦੇ ਵਿੱਚ 31 ਵਾਰ ਹੁੰਦਾ 32 ਵਾਰ ਹੁੰਦਾ 32 ਵਾਰ ਵੀ ਉਹ ਮੂਲ ਮੰਤਰ ਵਾਲਾ ਨਾਲ ਲੱਗ ਗਿਆ ਉਸ ਤਰ੍ਹਾਂ 31 ਵਾਰ ਅਤੇ ਇਸ ਤੋਂ ਅੱਗੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਇਹ 9 ਵਾਰ ਹੁੰਦਾ। ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਇਹ ਸਿਰਫ 2 ਵਾਰ ਹੁੰਦਾ। ਮੰਗਲ ਮੰਗਲ ਜਿਹੜੇ ਨੇ ਇਹ 568 ਵਾਰ ਮੰਗਲ ਮੰਗਲ ਆਏ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਜਿਹੜਾ ਮੁੱਖ ਦਾ ਝਗੜਾ ਸਾਡੇ ਸਿੱਖ ਕੌਮ ਦੇ ਗਲ ਕਈ ਝਗੜੇ ਪਏ ਨੇ ਉਹਨਾਂ ਵਿੱਚ ਇਹ ਵੀ ਝਗੜਾ ਇੱਕ ਪਿਆ ਹੋਇਆ ਜਿਹੜਾ ਇਹ ਜਿਹੜੀਆਂ ਪੰਥਕ ਵਿਚਾਰਾਂ ਕਰਕੇ ਨਿਰਣੇ ਕਰਨੇ ਨੇ ਇਹ ਸਮੁੱਚੇ ਪੰਥ ਦੀ ਗੱਲ ਹੈ ਅਤੇ ਪੁਰਾਣੇ ਸਮੇਂ 'ਚ ਸਾਡੇ ਕੋਈ ਵੀ ਝਗੜਨਾ ਸੀ ਅਤੇ ਹੁਣ ਮੂਲ ਮੰਤਰ ਦਾ ਵੀ ਗੁਰਪ੍ਰਸਾਦ ਅਤੇ ਨਾਨਕ ਹੋਸੀ ਪੀ ਸੱਚ ਦਾ ਮਤਭੇਦ ਹੈ, ਪਰ ਸਾਨੂੰ ਦੂਰ ਕਰ ਲੈਣਾ ਚਾਹੀਦਾ। ਮੇਰਾ ਅੱਜ ਵਿਸ਼ਾ ਇਹ ਮੂਲ ਮੰਤਰ 'ਤੇ ਨਹੀਂ ਹੈ, ਕੇਵਲ ਮੰਗਲ ਆਇਆ ਇਸ ਕਰਕੇ ਬੇਨਤੀ ਕਰਨ ਲੱਗਾ। ਭਾਈ ਗੁਰਦਾਸ ਨੇ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਬਣੇ, ਆਪ ਪੜ੍ਹੋ ਭਾਈ ਸਾਹਿਬ ਦੀਆਂ 12 ਚੋਂ। ਭਾਈ ਸਾਹਿਬ ਨੇ ਕਿਤੇ ਵੀ ਗੁਰਪ੍ਰਸਾਦ ਤੱਕ ਮੂਲ ਮੰਤਰ ਨੂੰ ਮੰਨਿਆ ਨਹੀਂ, ਪਰ ਨਾਨਕ ਹੋਸੀ ਪੀ ਸੱਚ ਤੱਕ ਮੰਨੇ ਭਾਈ ਗੁਰਦਾਸ ਨੇ। ਸਿੱਖਾਂ 'ਚੋਂ ਪੁਰਾਣੇ ਉਹ ਸਿੱਖ ਨੇ ਜਿਨ੍ਹਾਂ ਨੂੰ ਵੇਦ ਵਿਆਸ ਦਾ ਰੁਤਬਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਨਮ ਸਾਖੀ ਪੁਰਾਤਨ 106 ਪੰਨੇ ਦੇ ਉੱਤੇ ਪੜ੍ਹੋ, ਇਕੱਲਾ ਮੰਨਿਆ ਹੀ ਨਹੀਂ ਅਤੇ ਸਿੱਖਾਂ ਨੂੰ ਹੁਕਮ ਦਿੱਤਾ ਵੀ ਇੱਥੇ ਤੱਕ ਜਪਣਾ ਹੈ ਗੁਰੂ ਨਾਨਕ ਨੇ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਹਿਨਣ ਵਾਲੀ ਸੰਜੋਗ ਜਿਹੜੀ ਪਹਿਨ ਕੇ ਮੇਰੇ ਹਜ਼ੂਰ ਜੰਗ ਦੇ ਵਿੱਚ ਜਾਇਆ ਕਰਦੇ ਸਨ, ਇਸ ਮੂਲ ਮੰਤਰ ਨੂੰ ਮਹਾਰਾਜ ਸਾਹਿਬ ਨੇ ਇੰਨਾ ਪਿਆਰ ਕੀਤਾ ਕਿ ਆਪਣੇ ਸੰਜੋਗ ਦੇ ਉੱਤੇ ਛਾਤੀ ਦੇ ਉੱਤੇ ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹ ਅੱਜ ਵੀ ਸੰਜੋਗ ਪਟਿਆਲੇ ਮਹਾਰਾਜਿਆਂ ਦੇ ਖਾਨਦਾਨ ਦੇ ਵਿੱਚ ਉਹਨਾਂ ਦੇ ਪੂਰਵਜਾਂ ਨੂੰ ਦਿੱਤੀਆਂ ਹੋਈਆਂ ਬਖਸ਼ਾਂ ਦੇ ਵਿੱਚ ਜਿੱਥੇ ਹੋਰ ਨਿਸ਼ਾਨੀਆਂ ਨੂੰ ਉੱਥੇ ਇਹ ਵੀ ਪਈ ਹੋਈ ਹੈ। ਐਨ ਤਸਦੀਕ ਕਰਨ ਤੋਂ ਬਾਅਦ ਮੈਂ ਆਪ ਜੀ ਨੂੰ ਬੇਨਤੀ ਕਰਦਾ ਅਤੇ ਪੂਰਾ ਤਸਦੀਕ ਕੀਤਾ ਗਿਆ। ਫਿਰ ਵੀ ਕਿਸੇ ਨੇ ਹੱਠ ਕਰਨਾ ਹੈ ਉਹਦੀ ਆਪਣਾ ਮਤ ਹੋ ਸਕਦਾ ਹੈ, ਲੇਕਿਨ ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤੱਕ ਸੰਪੂਰਨ ਹੈ ਅਤੇ 4 ਕਿਸਮ ਦੇ ਮੰਗਲ ਜੇ ਅਸੀਂ ਮੰਗਲ ਸਮਝੇ ਹੁੰਦੇ। ਮੂਲ ਨਾਮ ਮੁੱਢਦਾ ਹੈ, ਬਿਰਸ਼ ਨੂੰ ਮੁੱਢ ਇੱਕੋ ਹੀ ਹੁੰਦਾ ਹੈ, ਮੁੱਢ ਵਾਲੇ ਨਹੀਂ ਹੁੰਦੇ। ਇਹਨਾਂ ਚਾਰੇ ਮੰਤਰਾਂ ਦਾ ਚਾਰੇ ਮੰਗਲਾਂ ਦਾ ਮੂਲ ਇੱਕੋ ਹੀ ਹੈ, ਮੂਲ ਮੰਤਰ ਅਤੇ ਬਾਕੀ ਇਹਦੀਆਂ ਸ਼ਾਖਾ। तो एक अदुती का नाम है ओंकार प्रकाश जो सारिआं दा है। सत नाश तो गुरु चेतन प्रसाद आनंद स्वरूप प्राप्ति किवें हुंदी है, सतगुरां दी प्रसाद की है कृपा दे नाल प्राप्ति हुंदी है। सो हुण सिद्धां नूं गुरु नानक साहिब दा शब्द पढ़ के उपदेश देण लगे हन।
जोग न किंता जोग न डंडै जोग न पसम चढ़ाइऐ।
महाराज कहिंदे तुसीं जोग दे अर्थ ही नहीं जाणे, ना इनकार दा वाचक शब्द है, किंता खपनी पहन लई, तुसीं इहनूं जोग मन लिया। ये जिहड़ी गोदड़ी पहनी हुई है किंता गोदड़ी दा नाम, ये योग नहीं। ते तीन पूरियां वाला डंडा हाथी का त्रिडंडी सन्यासी कहते उन्होंने, ते तुसी अपना चिन्ह ये बना लिया, पर योग ना डंडा है हाथ में डंडा फड़न दे नाल भी ये भी योग नहीं है। योग ना भस्म चढ़ाई है, ते भस्म जिहड़ी है सुआह जिहड़ी है पिंडे दे उत्ते मल के, ते जिसनों धूड़ी रमाउणी कहिंदे है। ये बहुत सारे महात्मा अज भी अपने पिंडे ते सुआह मलदे ने, ते सोहना मनुखा श्री वाहिगुरु ने दिता है, इहनू बिगाड़ के भूत वर्गी शक्त बना लेनी कोई शोभा नहीं देंदी है, इहदे नाल कोई धर्म की महानता नहीं है। महाराज कहिंदे जे ऐसे होवे तां बहुत सारे खोते सुआहां दे विच लड़दे वेखे गए ने, तां फिर ये सुआह की महानता उन्होंने तो प्राप्त नहीं हुई अज तक। ऐसा नहीं है जिहड़ा तुसी कर रहे हो।
जोग न मुंदी मुंड मड़ाया जोग न सिंगी वाईया।
ते फिर मुंदरां कन्नां दे विच पाउण नाल भी योगी नहीं हुई। मुंदा संतोख, संतोख तारो तो मुंदरा पै गई। सरम पत झोली, विशे विकारों तो सरम रखनी ये झोली बनाओ। तो जपजी साहब दे विच भी चार पौड़ियां महाराज ने कसम कीती है, ते जोग ना मुंदी मूंड, मूंड ना सिर दा है, ते इहनू सिर नूं मुंडाया मुंडाया नाल मुनणदा है। कबीर माए मुंडो ते गुरु की मुंडना, इस करके सानूं थोड़े जे कई गुरमत दे जिहड़े शब्द ने ते उहनां नूं इह वरतना चाहीदा। सिख दे पुत्तर नूं कदे भी मुंडा शब्द नहीं वरतना चाहीदा। ऐसा इतराज गुरमत दे ज्ञाता जिहड़े ने उहनां ने, जिन्हां नूं गुरमत दे लौ कहा जांदा है, गुरमत की मर्यादा उहदे विच आया हुआ शब्द है। मुंडा उहनूं कह सकदे आ जिहदा सिर मूंह मुन्निया होया, वह मुंडा है, मुंडन किया होया उसने, उम्र भावें कोई भी होवे। सिख दे निक्के दे बच्चे नूं भी मुंडा नहीं कह सकते जिहदे केस रखे हुए, क्योंकि मुंडन नहीं है उसका। उहनूं पुत्र कहो, बेटा कहो, पचंगी कहो, कुछ भी कहो, लेकिन मुंडा ना कहो, पाप है। ये लिखा हुआ उते कि सिख दे पुत्र नूं मुंडा कहना बहुत बड़ा पाप है, इस पाप तो बचना है। आम ही मुंडे कुड़ियां शब्द साडे जबान ते चढ़े हुए ने, तो इस करके मुन्ने होए नूं कहिंदे ने मुंडन कराया जिसने, ते ये भी कोई योग दी निशानी नहीं है। योग ना सिंगी वाई है, जिथे नंगा शब्द आ जावे उचारण दे विच थोड़ा जिहा जिन्नी देर तक संथिया ना रही होवे, यैया नंगा नंगा, ये कुछ तीन अखर ऐसे न, ये उस्ताद की मंग करते हैं किसी को संथिया की हो, नहीं तो इतने आके पता लग जाएगा भी भाई जी आप ही पढ़िया हुआ कि जां किसी का पढ़ाया हुआ। तो 29 किस्म के यइए जड़े न वह गुरु ग्रंथ साहब के वरतों चाहते हैं, उन्होंने फार्मूले ने किवें किवें उच्चारण करने। सो गुरु कृपा करे, सिंघ जिहड़ी हुंदी है सास जी, ये हरण की सिंघ जिहड़ा है उहदी बनाई हुंदी है, ते नादपूरना सिंगी वजाउणी। योगियां च दो चिरां दीआं गल्लां ने, नाद तां वजाउंदे ने जिस वेले भंडारा वरताउणा होवे उहनूं नादपूरना कहिंदे। कहिंदे योगी जदों भी मस्ती च आया है सिंगी कदे भी वजा सकदा है, ते इहनां दे योग दे चिन्ह धारण कीए। महाराज कहिंदे इह भी कोई बहुती वड्डी बात नहीं है, ਇਹ ਵੀ ਜੋਗ ਦਾ ਚਿੰਨ ਨਹੀਂ ਹੈ ਵਜਾਉਣਾ।
ਅੰਜਨ ਮਾਹੇ ਨਿਰੰਜਨ ਰਹੇ ਹੈ ਜੋਗ ਜਗਤ ਇਬ ਪਾਈ ਹੈ।
ਅੰਜਨ ਨਾਮ ਸੁਰਮੇ ਦਾ, ਸੁਰਮੇ ਤੋਂ ਕਾਲਸ ਲਏ ਨੇ, ਮਾਇਆ ਕਾਲ ਸਰੂਪ ਹੈ, ਮਹਿਕੀਏ ਦੇ ਵਿੱਚ ਨਿਰੰਜਨ ਨਿਰਲੇਪ ਰਹਿਣਾ, ਨਿਰਜਮਾ ਅੰਜਨ ਮਾਇਆ ਦੇ ਪ੍ਰਭਾਵ ਤੋਂ ਰਹਿਤ ਰਹਿਣਾ, ਤੇ ਜੋਗ ਦੀ ਜੁਗਤੀ ਇਸ ਪ੍ਰਕਾਰ ਪਾਈ ਜਾਂਦੀ ਹੈ ਵਿੱਚ ਰਹਿੰਦੇ ਹੋਏ ਜਿਵੇਂ ਕਮ ਜਿਉਂ ਕਵਲ ਰਹਿਬ ਚ ਪਾਣੀ ਹੈ
ਗੱਲੇ ਜੋਗ ਨਾ ਹੋਈ।
ਮਹਾਰਾਜ ਕਹਿੰਦੇ ਹੇ ਜੋਗੀ ਉਹ ਗੱਲਾਂ ਦੇ ਨਾਲ ਜੋਗੀ ਥੋੜੀ ਬਣ ਹੁੰਦਾ ਹੈ। ਇਹ ਜੋਗ ਦੀ ਪਰਿਭਾਸ਼ਾ ਨੀ ਜਿਹੜੀ ਤੁਸੀਂ ਕਰ ਰਹੇ ਹੋ ਜੋ ਦਿਖਾ ਰਹੇ ਹੋ।
ਇੱਕ ਦ੍ਰਿਸ਼ਟ ਕਰ ਸੰਸਾਰ ਜਾਣੈ ਜੋਗੀ ਕਹੀਐ ਸੋਏ।
ਜਿਹਦੀ ਬ੍ਰਹਮਾਕਾਰ ਦ੍ਰਿਸ਼ਟੀ ਨੀ ਬਣੀ ਹੈ, ਸਮ ਦ੍ਰਿਸ਼ਟੀ ਨੀ ਬਣੀ, ਸਾਰੀ ਜਗ੍ਹਾ ਪਰਮਾਤਮਾ ਨੂੰ ਨੀ ਦੇਖ ਰਿਹਾ, ਕਾਹਦਾ ਜੋਗੀ ਆ ਉਹ? ਉਹਦੀ ਸਮ ਦ੍ਰਿਸ਼ਟੀ ਬਣ ਗਈ ਤੇ ਉਹ ਜੋਗੀ ਕਹੀਦਾ। ਭਾਈ ਇਹ ਠੀਕ ਹੈ ਵੀ ਸਵੇ ਘੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰੇ, ਇਹ ਸਮਦ੍ਰਿਸ਼ਟੀ ਦੇ ਵਚਨ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ, ਜਾਂ ਫਿਰ ਜਤਰ ਜਤਰ ਮਨੋ ਜਾਤੀ ਤੱਤਰ ਤੱਤਰ ਬ੍ਰਹਮ ਦ੍ਰਿਸ਼ਟਾਤੀ, ਇਸ ਨੂੰ ਕਹਿੰਦੇ ਨੇ ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਜੈਸੀ ਦ੍ਰਿਸ਼ਟੀ ਤੁਹਾਡੀ ਹੋਗੀ ਉਹ ਜਿਹੀ ਸ੍ਰਿਸ਼ਟੀ ਭਾਸਣ ਲੱਗ ਜਾਏਗੀ। ਤੋ ਬ੍ਰਹਮਾਕਾਰ ਬਿਰਤੀ ਹੋਗੀ ਤਾਂ ਸਾਰੀ ਜਗ੍ਹਾ ਬ੍ਰਹਮੇ ਬ੍ਰਹਮ ਦਿਸਦਾ ਹੈ। ਅਸਥਾਈ ਦੇ ਕੇ ਕਹਿੰਦੇ ਨੇ
ਜੋਗਨਾ ਬਾਹਰ ਮੜੀ ਮਸਾਣੀ ਜੋਗਨਾ ਤਾੜੀ ਲਾਈਏ।
ਤੁਸੀਂ ਬਾਹਰ ਬੜੀਆਂ ਚ ਜਾ ਬੈਠਦੇ ਹੋ ਤੇ ਸ਼ਮਸ਼ਾਨ ਭੂਮੀ ਨੂੰ ਮਸਾਣੀ ਕਹਿੰਦੇ ਜਿੱਥੇ ਮਾਸ ਸੜਿਆ ਹੋਇਆ ਕਿਸੇ ਤੇ ਜੋਗਨਾ ਤਾੜੀ ਲਾਈ ਹੈ, ਜਿਹੜੀ ਨੇਤਰ ਬੰਦ ਕਰਕੇ ਤੁਸੀਂ ਕਹਿੰਦੇ ਹੋ ਵੀ ਸਾਡੀ ਸਮਾਧੀ ਲੱਗੀ ਹੋਈ ਹੈ। ਨੇਤਰ ਬੰਦ ਕਰਨਾ ਵੀ ਇਹ ਵੀ ਕੋਈ ਸਮਾਧੀ ਦੀ, ਆਪ ਜੀ ਨੇ ਪਿਛਲੇ ਦਿਨਾਂ ਸਮਾਧੀ ਦੀ ਪਰਿਭਾਸ਼ਾ ਸੁਣੀ ਹੈ, ਬਾਰ ਬਾਰ ਉਹ ਗੱਲਾਂ ਨਹੀਂ ਕਰੀਦੀਆਂ ਤੇ ਇਸ ਕਰਕੇ ਇਹ ਕੋਈ ਤਾੜੀ ਨਹੀਂ। ਕਹਾਂ ਪਏ ਹੋ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਵਕਤ ਧਿਆਨ ਲਗਾ ਤਾਂ ਬਗਲ ਧਿਆਨ ਹੈ, ਇਹ ਵੀ ਕੋਈ ਯੋਗ ਦਾ ਚਿੰਨ੍ਹ ਨਹੀਂ ਹੈ।
ਜੋਗ ਨਾ ਦੇਸਤ ਸੰਤਰ ਭਵੇ ਹੈ ਜੋਗ ਨਾ ਤੀਰਥ ਨਾਹੀ ਹੈ।
ਤੇ ਫਿਰ ਤੁਹਾਡੇ ਵਿੱਚੋਂ ਕਈ ਯੋਗੀ ਨੇ ਜਿਹੜੇ ਭਰਮਣੇ ਕਰਦੇ ਰਹਿੰਦੇ ਨੇ, ਦੇਸ਼ ਆਪਣਾ ਹੁੰਦਾ, ਦੇਸ਼ਾਂਤਰ ਦੇਸ਼ ਦੇ ਵਿੱਚ ਹੋਰ ਅੰਤਰ ਦੇਸ਼ ਦੇਸ਼ਾਂ ਪ੍ਰਦੇਸ਼ਾਂ 'ਚ ਜਾਂ ਆਪਣੇ ਦੇਸ਼ ਨੂੰ ਛੱਡ ਕੇ ਦੂਸਰੇ ਦੇਸ਼ਾਂ ਦੇ ਵਿੱਚ ਭਵੇ ਹੈ ਭਰਮਣ ਕਰਦੇ ਫਿਰਦੇ ਹੋ। ਜੋਗ ਨਾ ਤੀਰਥ ਨਾਹੀਆ, ਇਹਨੂੰ ਉਹਦਾ ਉਚਾਰਨ ਨਾਹੀਆ ਕਰਨਾ ਜੇ ਅੱਖਰਾਂ ਦੇ ਮਗਰ ਜੇ ਤਾਂ ਨਾਹੀਆ, ਨਾਹੀਆ ਦਾ ਅਰਥ ਹੋਰ ਬਣਦਾ, ਨਾਹੀਏ ਦਾ ਹੋਰ ਬਣਦਾ। ਤੇ ਤੀਰਥਾਂ ਤੇ ਨਹਾਉਣ ਦੇ ਨਾਲ ਵੀ ਇਹ ਜੋਗ ਦੀ ਸਿੱਧੀ ਨਹੀਂ ਹੈ।
ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੁਗਤ ਇਹ ਪਾਈ ਹੈ।
ਕਾਲ ਸਰੂਪ ਮਾਇਆ ਦੇ ਵਿੱਚ ਨਿਰਲੇਪ ਰਹਿਣਾ ਇਹ ਜੋਗ ਦੀ ਜੁਗਤੀ ਪ੍ਰਾਪਤ ਹੁੰਦੀ ਹੈ।
ਸਤਿਗੁਰ ਭੇਟੈ ਦਾਸ ਸਾ ਟੂਟੈ ਧਾਵਤ ਵਰਜ ਰਹਾਈ ਹੈ।
ਕਹਿੰਦੇ ਜੀ ਕਿੱਥੋਂ ਪ੍ਰਾਪਤ ਹੋਊਗੀ ਫਿਰ ਇਹ ਜੁਗਤੀ? ਕਹਿੰਦੇ ਭਾਈ ਸਾਨੂੰ ਤਾਂ ਗੁਰੂ ਨਾਨਕ ਸਾਹਿਬ ਤੋਂ ਸੱਚੇ ਸਤਿਗੁਰੂ ਤੋਂ ਪ੍ਰਾਪਤ ਹੋਈ ਹੈ। ਤੇ ਸਤਿਗੁਰ ਭੇਟੇ ਪ੍ਰਾਪਤ ਹੋਵੇ ਤਾਂ ਸਹਿਸਾ ਟੁੱਟੈ, ਜਿਹੜਾ ਸਹਿਸਾ ਕੀ ਹੈ? ਪ੍ਰਮਾਣਗਤ ਸੰਸਾ, ਪ੍ਰਮੇਹਗਤ ਸੰਸਾ, ਇਹ ਸਾਸੰਗੀ ਸੰਸੇ ਨਿਵਿਰਤ ਹੋ ਜਾਂਦੇ ਨੇ। ਜਦੋਂ ਇਹ ਸੰਸਾ ਨਿਵਿਰਤ ਹੋਵੇ ਟੁੱਟੇ, ਧਾਵਤ ਵਰਜ ਰਹਾਈਐ, ਜਿਹੜਾ ਮਨ ਧਾਵਦਾ ਫਿਰਦਾ ਦੌੜਦਾ ਫਿਰਦਾ ਉਹਨੂੰ ਵਰਜ ਕੀ ਰੋਕ ਕੇ ਰੱਖ ਲਈਦਾ, ਸ਼ਬਦ ਦੇ ਵਿੱਚ ਟਿਕਾ ਲਈਦਾ ਉਸਨੂੰ, ਤੇ ਮਨ ਦਾ ਟਿਕ ਜਾਣਾ ਹੀ ਸਮਾਧੀ ਹੈ। ਤੇ ਲਿਵ ਦਾ ਅਰਥ ਹੋਰ ਕੀ ਹੈ? ਅੰਤਹਿਕਰਨ ਦੀ ਇਕਾਗਰਤਾ ਰੂਪ ਬਿਰਤੀ, ਇਸ ਨੂੰ ਲਿਵ ਕਹਿੰਦੇ। ਤੋ ਇਸ ਕਰਕੇ ਫਿਰ ਤੇ ਇਹ ਲਿਵ ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਜੋੜ ਹੁੰਦੀ ਹੈ, ਧਾਵਤ ਵਰਜ ਰਹੀ ਹੈ, ਦੌੜਦੇ ਮਨ ਨੂੰ ਰੋਕ ਲਈਦਾ ਹੈ।
ਨਿੱਜਰ ਚੜੈ ਸਹਿਜ ਤੁਨ ਲਾਗੈ ਘਰ ਹੀ ਪਰਚਾ ਪਾਈ ਹੈ।
ਨਿੱਜਰ ਨਾਮ ਝਰਨੇ ਦਾ ਹੈ, ਨਿੱਜਰ ਚੜੈ ਝਰਨੇ ਦੇ ਵਿੱਚੋਂ ਜਿਵੇਂ ਪਾਣੀ ਝਰਦਾ ਹੈ, ਇਸੇ ਤਰ੍ਹਾਂ ਅੰਤਹਿਕਰਨ ਦੇ ਵਿੱਚੋਂ ਬ੍ਰਹਮਾਕਾਰ ਬਿਰਤੀ ਹੋਣ ਤੋਂ ਬ੍ਰਹਮਾਨੰਦ ਦਾ ਰਸ ਜਿਹੜਾ ਉਹਦੇ ਵਿੱਚੋਂ ਝਰਨ ਲੱਗ ਜਾਂਦਾ ਹੈ, ਉਹ ਰਸ ਮਿੱਠਾ ਮਿੱਠਾ ਆਉਣ ਲੱਗ ਜਾਂਦਾ ਹੈ। ਸਹਿਜ ਸ਼ਾਂਤੀ ਰੂਪ ਅੰਤਹਿਕਰਨ ਦੇ ਵਿੱਚੋਂ ਨਾਮ ਦੀ ਧੁਨ ਐਸੀ ਜਾਗਰਤ ਹੁੰਦੀ ਹੈ, ਹਿਰਦੇ ਹਰ 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 ਧੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ, ਧੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ। ਤੇ ਇਸ ਪ੍ਰਕਾਰ ਫਿਰ ਉਹ ਧੁਨ ਲੱਗ ਹੈ ਉਹਦੇ ਵਿੱਚ, ਧੁਨੀ ਦੇ ਵਿੱਚ ਅੰਤਸ਼ਕਰਨ ਲੱਗ ਜਾ, ਘਰ ਹੀ ਪਰਚਾ ਪਾਈ ਹੈ, ਅੰਤਹਿਕਰ ਰੂਪੀ ਘਰ ਦੇ ਵਿੱਚ ਜਾਂ ਪ੍ਰਤੱਖ ਘਰਾਂ ਦੇ ਵਿੱਚ ਫਿਰ ਉਹਦੇ ਵਿੱਚ ਇਹ ਪਰਚਾ, ਉਹਦੇ ਵਿੱਚ ਇਹ ਆਨੰਦ ਪ੍ਰਾਪਤ ਹੋ ਜਾਂਦਾ ਹੈ।
ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੁਗਤ ਇਹ ਪਾਈ ਹੈ।
ਤੇ ਜੋ ਮਾਇਆ ਰੂਪ ਕਾਲਖ ਦੇ ਵਿੱਚ ਸ਼ੁੱਧ ਸਰੂਪ ਦੀ ਪ੍ਰਾਪਤੀ ਹੋ ਜਾਵੇ, ਜੋਗ ਜੁਗਤ ਇਸ ਪ੍ਰਕਾਰ ਪਾਇਆ ਜਾਂਦਾ ਹੈ। ਆਤਮਨੀ ਪਰਮਾਤਮਨੀ ਜੁਜੰਤੀ ਸਾ ਜੋਗ ਆ ਜੋ ਯੋਗ ਹੋਰ ਕੀ ਹੈ। ਤੋ ਇਸ ਪ੍ਰਕਾਰ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਉਚਾਰਨ ਕਰਕੇ ਸੁਣਾ ਦਿੱਤਾ ਉਹਨਾਂ ਨੂੰ।
ਨਾਨਕ ਜੀਵਤਿਆਂ ਮਰ ਰਹੀ ਹੈ ਜੋ ਐਸਾ ਯੋਗ ਕਮਾਈ ਹੈ।
ਮਹਾਰਾਜ ਕਹਿੰਦੇ ਬਈ ਹੋਮੇ ਦਾ ਮਾਰਨਾ ਜਿਉਂਦੇ ਮਰਨਾ ਹੈ, ਇਹ ਹੈ ਜੁਗਤੀ ਯੋਗ ਦੀ। ਮਨ ਨੂੰ ਤੁਸੀਂ ਮਾਰਿਆ ਨਹੀਂ ਹੈ ਤੇ ਉਹ ਗੱਲਾਂ ਤੁਸੀਂ ਯੋਗ ਦੀਆਂ ਕਰ ਰਹੇ ਹੋ। ਤੇ ਮਹਾਰਾਜ ਸਾਹਿਬ ਕਹਿੰਦੇ ਮਨ ਨੂੰ ਮਾਰਨਾ ਤੇ ਇਸ ਨੂੰ ਇਹ ਫਿਰ ਪ੍ਰਾਪਤੀ ਹੈ ਤੇ ਐਸਾ ਯੋਗ ਪ੍ਰਾਪਤ ਕਰੋ ਤੁਸੀਂ।
ਵਾਜੇ ਵਾਜੋ ਸਿੰਘੀ ਵਾਜੈ ਤੋ ਨਿਰਭਉ ਪਦ ਪਾਈਐ।
ਪ੍ਰਤੱਖ ਜਿਹੜੇ ਤੁਹਾਡੇ ਬਾਜੇ ਨਾ ਤੇ ਇਹਨਾਂ ਬਾਜਿਆਂ ਤੋਂ ਬਿਨਾਂ ਸਿੰਘੀ ਨਾਦ ਆ ਜਿਹੜੇ ਬਾਜੇ ਤੁਹਾਡੇ ਇਹ ਤੇ ਬਾਜੋ ਬਿਨਾਂ ਹੀ ਤੇ ਸੁਰਤ ਰੂਪ ਸਿੰਘੀ ਵੱਜੇ ਭੈ ਤੋਂ ਰਹਿਤ ਵਾਹਿਗੁਰੂ ਪਰਮੇਸ਼ੁਰ ਦੀ ਪ੍ਰਾਪਤੀ ਹੋ ਜਾਵੇ ਉਹ ਪਦਮ ਪਦਵੀ ਚੌਥਾ ਪਦ ਮਿਲ ਜਾਵੇ ਪਾਈਐ ਇਉਂ ਪਾਈਦੈ।
ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਹ ਤੋਂ ਪਾਈਐ।
ਇਹ ਮਲ ਮਾਇਆ ਮਾਇਆ ਕਾਲ ਸਰੂਪ ਹੈ ਇਹਦੇ ਵਿੱਚ ਸ਼ੁੱਧ ਸਰੂਪ ਦੀ ਪ੍ਰਾਪਤੀ ਹੋ ਜਾਣੀ ਸ਼ੁੱਧ ਰਹਿਣਾ ਯੋਗ ਦੀ ਜੁਗਤੀ ਜਿਹੜੀ ਹੈ ਢੰਗ ਤਰੀਕਾ ਇਉਂ ਪਾਈਦਾ ਪਾਈ। ਇਹ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਪੜ੍ਹ ਕੇ ਸੁਣਾਇਆ।
ਪਈ ਸੁਣੋ ਨਾਥ ਹਮਰਾ ਇਹ ਜੋਗ।
ਮਹਾਰਾਜ ਕਹਿੰਦੇ ਹੇ ਨਾਥੋ ਇਹ ਸਾਡਾ ਯੋਗ ਹੈ ਤੁਹਾਡੇ ਤੇ ਸਾਡੇ ਯੋਗ ਦਾ ਬੜਾ ਅੰਤਰਾ ਹੈ।
ਭਾਈ ਪਰਮਾਤਮਾ ਜਾਏ ਵਿਯੋਗ
ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਵਿਯੋਗ ਵਿਛੋੜਾ ਜੰਮਣ ਮਰਨ ਦਾ ਜਿਹੜਾ ਹੈ ਇਹ ਲਹਿ ਜਾਂਦਾ ਹੈ।
ਸਹਿਜ ਯੋਗ ਸੰਤਨ ਮਤ ਐਸੇ
ਇਹ ਰਾਜ ਯੋਗ ਹੈ ਜਿਹੜਾ ਸੰਤਾਂ ਦਾ ਐਸਾ ਮਤ ਜਾਣਨਾ
ਸੰਸੈ ਭਰਮ ਨਾ ਕੀਜੈ ਕੈਸੇ
ਕਿਸੇ ਪ੍ਰਕਾਰ ਦੀ ਵੀ ਸੰਸੇ ਦੀ ਨਿਮਰਤੀ ਹੋ ਜਾਣੀ ਤੇ ਸੰਸੇ ਸਾਰੇ ਨਿਵਿਰਤ ਹੋਏ ਪ੍ਰਮਾਣਗਤ ਸੰਤਾ ਪ੍ਰਮੇਹਗਰ ਸੰਤਾ ਭਰਮ ਆਦਿ ਜਿਹੜੇ ਨੇ ਅਹੰ ਪਰਮ ਭੇਦ ਪਰਮ ਤੇ ਇਸ ਤਰ੍ਹਾਂ ਦੇ ਪੰਜੇ ਪ੍ਰਕਾਰ ਦੇ ਜਿਹੜੇ ਭਰਮ ਹਨ ਇਹ ਸਾਰੇ ਨਿਵਿਰਤ ਹੋ ਜਾਣੇ ਤੇ ਭਰਮ ਨਾ ਕੀਜੈ ਫਿਰ ਉਹ ਭਰਮ ਦੇ ਚ ਭਰਮ ਦੇ ਨਹੀਂ ਹਨ।
ਸ੍ਰੀ ਮੁਖ ਆਖ ਦਿਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ।
ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਸਿੱਧੋ ਤੁਸੀਂ ਜਿਹੜੀ ਇਹ ਬਿਰਤੀ ਲੈ ਕੇ ਆਏ ਹੋ ਨਾ ਵੀ ਮੈਂ ਆਪਣੇ ਦੀਕਸ਼ਿਤ ਮੰਤਰ ਦੇ ਕੇ ਵੀ ਸਾਡੇ ਸਰੀਰ ਨੂੰ ਆਪਣਾ ਤੁਸੀਂ ਚੇਲਾ ਬਣਾਉਣਾ ਚਾਹੁੰਦੇ ਹੋ ਤੇ ਭੇਖ ਦੇਣਾ ਚਾਹੁੰਦੇ ਹੋ। ਕਹਿੰਦੇ ਤੁਸੀਂ ਇਹ ਗੱਲ ਸਮਝ ਲਓ ਵੀ ਸੱਚ ਪਰਮੇਸ਼ਰ ਦੇ ਵਿੱਚ ਜਿਹੜੇ ਸੱਚ ਸਰੂਪ ਬ੍ਰਹਮ ਦੇ ਵਿੱਚ ਸਿਵੇਓ ਕਿ ਮਿਲੇ ਹੋਏ ਸਨ। ਸਿਫਤੀ ਕੌਣ? ਪਰਮੇਸ਼ਰ ਸਿਫਤਾਂ ਦਾ ਮਾਲਕ ਹੈ ਜਿਹੜਾ ਉਹ ਕੌਣ? ਪਰਮੇਸ਼ਰ। ਤੇ ਉਹ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਦੀਖਿਆ ਸਾਨੂੰ ਦੀਕਸ਼ਿਤ ਮੰਤਰ ਉਹਨਾਂ ਨੇ ਦਿੱਤਾ ਤੇ ਆ ਕਰਕੇ ਕਹਿ ਕਰਕੇ ਬੁਝਾਇਆ ਜਣਾ ਦਿੱਤਾ ਕਿ ਗੁਰਮਤਿ ਦੀ ਆਹ ਮਰਿਆਦਾ ਰੱਖਣੀ ਤੇ ਹੁਣ ਤੁਹਾਡੇ ਯੋਗ ਨੂੰ ਕਿੱਥੇ ਰੱਖੀਏ? ਕੋਈ ਥਾਂ ਨਹੀਂ ਇੱਥੇ ਗੁਰਮਤ ਹੈ।
ਤਿਨਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦੇਓ।
ਸਿੱਧੋ ਜਿਨ੍ਹਾਂ ਦਾ ਗੁਰੂ ਗੁਰੂ ਨਾਨਕ ਹੋਵੇ ਉਹਨਾਂ ਨੂੰ ਉਪਦੇਸ਼ ਦੇਣ ਦੀ ਇੱਛਾ ਨਹੀਂ ਕਰਨੀ ਚਾਹੀਦੀ ਤੁਹਾਨੂੰ। ਤੇ ਜਿਵੇਂ ਗੋਪੀਆਂ ਨੇ ਕਿਹਾ ਸੀ ਨਾ ਉਦੋ ਜੀ ਤੂੰ ਭਏ ਬੋਰੇ ਪਾਤੀ ਲੈ ਕੇ ਆਇਓ ਦੌਰੇ ਜੋਗ ਕਹਾਂ ਰੱਖੈ ਇਹਾਂ ਰੋਮ ਰੋਮ ਸ਼ਾਮ ਹੈ। ਕਿੱਥੇ ਰੱਖਾਂਗੇ ਜੋਗ ਨੇ? ਰੋਮ ਰੋਮ ਦੇ ਚ ਸ਼ਾਮ ਬਸਦਾ ਸਾਡੇ। ਇਉਂ ਗੋਪੀਆਂ ਦੀ ਉਪਾਸਨਾ ਕਹੀ ਗਈ। ਇਸ ਤਰ੍ਹਾਂ ਗੁਰਮਤ ਯੋਗ ਤੇ ਹੱਠ ਯੋਗ ਇਹ ਸਹਿਜ ਯੋਗ ਹੈ ਉਹ ਹੱਠ ਯੋਗ ਹੈ ਉਹਦਾ ਖੰਡਨ ਕੀਤਾ। ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮੱਧੇ ਫਿਰਿਆ ਅਨਕ ਪ੍ਰਕਾਰ ਕੀ ਬਹੁ ਜਤਨਾ ਪੁੰਨ ਦਾਨ ਹੋਮੇ ਬਹੁਰਤਨਾ ਸਰੀਰ ਕਟਾਏ ਹੋਮੇ ਕਰਾਤੀ ਬਰਤ ਨੇਮ ਕਰੇ ਬਹੁ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ। ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਇਹ ਸਹਿਜੋਗ ਹੈ। ਸਹਿਜ ਕੇ ਪਾਵੜੇ ਪਗ ਤਕਲੀ ਜੈ ਇਉਂ ਮਹਾਰਾਜ ਸਿੰਘ ਨੇ ਤਸੱਲੀ ਕਰਾਈ ਉਹਨਾਂ ਦੀ।
ਭਈ ਇਮ ਸੁਣ ਸਿੱਧ ਭੈ ਸੋ ਪ੍ਰਸੰਨ
ਇਹ ਸੁਣ ਕੇ ਫਿਰ ਤਸੱਲੀ ਹੋ ਗਈ ਸਿੱਧਾਂ ਦੀ ਵੀ ਇਹ ਨੀ ਸਾਡੀ ਹੁਣ ਦਾਲ ਨੀ ਇੱਥੇ ਗਲਣ ਵਾਲੀ ਹੈ ਇਹ ਤਾਂ ਉਹਨਾਂ ਵਰਗੀ ਨੀ। ਸਰੀਰ ਹੀ ਬਦਲਿਆ ਨਾ ਵਿਚਾਰ ਨਾ ਢੰਗ ਤਰੀਕਾ ਨਾ ਪ੍ਰਭਾਵ ਇਹ ਤਾਂ ਸਾਰਾ ਕੁਛ ਹੋਈ ਹੈ। ਉਹ ਪ੍ਰਸੰਨ ਵੀ ਹੋਏ ਬਹੁਤ ਖੁਸ਼ ਹੋ ਗਏ ਹਨ।
ਸ੍ਰੀ ਨਾਨਕ ਤਮ ਰੂਪ ਸੋ ਧੰਨ
ਹੱਥ ਜੋੜ ਲਏ ਕਹਿੰਦੇ ਤੁਸੀਂ ਗੁਰੂ ਨਾਨਕ ਦਾ ਸਰੂਪ ਹੋ ਇਸ ਲਈ ਤੁਸੀਂ ਧੰਨ ਹੋ ਜੀ ਮੱਥਾ ਟੇਕ ਦਿੱਤਾ ਜਿਵੇਂ ਗੁਰੂ ਨਾਨਕ ਨੂੰ ਮੱਥਾ ਟੇਕਿਆ। ਸ਼ਿਵ ਬੋਲਣ ਸਿੱਧ ਬੋਲਣ ਸ਼ੁਭ ਵਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਤੇ ਗੁਰੂ ਅੰਗਦ ਸਾਹਿਬ ਦੇ ਅੱਗੇ ਵੀ ਮੱਥਾ ਟੇਕਿਆ।
ਉਚਿਤ ਜਾਨ ਤੋ ਕੋ ਦਈ ਗਾਦੀ
ਸਾਸੰਗੀ ਦੇ ਨਾਲ ਇਹ ਸੰਪਰਦਾ ਦੇ ਵਿੱਚ ਐਸਾ ਵੀ ਵਿਚਾਰ ਮੰਨਿਆ ਗਿਆ ਹੈ ਔਰ ਦਰੁਸਤ ਵੀ ਹੈ ਕਿ ਇਹ ਸਲੋਕ ਜਿੱਥੇ ਸਿੱਧਾਂ ਦੇ ਪ੍ਰਥਾਏ ਜਿਹੜਾ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਉ ਤਿਨਕੋ ਕਿਆ ਉਪਦੇਸ਼ਿਆ ਜਿਨ ਗੁਰੂ ਨਾਨਕ ਦੇਉ। ਇਹ ਜਦੋਂ ਜਨਮ ਸਾਖੀ ਦੀ ਕਥਾ ਸਾਸੰਗ ਜੀ ਸੁਣਾ ਚੁੱਕੇ ਨਾ ਭਾਈ ਬਾਲਾ ਜੀ, ਭਾਈ ਬਾਲਾ ਜੀ ਨੇ ਹੱਥ ਜੋੜ ਕੇ ਕਿਹਾ ਗਰੀਬ ਨਿਵਾਜ਼ ਮੈਂ ਤੁਹਾਡੇ ਹੁਕਮ ਮੰਨ ਕੇ ਗੁਰੂ ਨਾਨਕ ਦੀ ਸਾਰੇ ਜੀਵਨ ਦੀ ਕਥਾ ਸੁਣਾ ਦਿੱਤੀ ਹੈ ਤੇ ਹੁਣ ਇੱਕ ਕਿਰਪਾ ਕਰਕੇ ਮੈਨੂੰ ਵੀ ਕੁਛ ਸ਼ੁਭ ਦੇ ਉਪਦੇਸ਼ ਦਿਓ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਫਿਰ ਕਿਹਾ ਸੀ, ਕਹਿੰਦੇ ਦੀਖਿਆ ਆਖ ਬੁਝਾਇਆ ਸਿਵਤੀ ਸੱਚ ਸਮਿਓ, ਤਿੰਨ ਕੋ ਕਿਹਾ ਉਪਦੇਸ਼ੀ ਹੈ ਜਿਹਨੂੰ ਗੁਰੂ ਨਾਨਕ ਦਿਓ, ਤੁਹਾਨੂੰ ਮੈਂ ਉਪਦੇਸ਼ ਦੇਵਾਂ, ਤੁਸੀਂ ਗੁਰੂ ਨਾਨਕ ਦਾ ਉਹ ਦੀਕਸ਼ਿਤ ਮੰਤਰ ਤੁਹਾਨੂੰ ਦਿੱਤਾ ਹੋਇਆ, ਗੁਰਮੰਤਰ ਵਾਹਿਗੁਰੂ ਗੁਰਮੰਤਰ ਹੈ ਜਪ ਹੋਵੇ। ਇਹ ਭਾਈ ਬਾਲੇ ਤੇ ਵੀ ਹੈ, ਦੋ ਥਾਂ ਤੇ ਇਹਦੀ ਉਥਾਨਕਾ ਜਾਣਨੀ।
ਉਚਿਤ ਜਾਨ ਤੂੰ ਕਉ ਗਈ ਗਾਦੀ,
ਸਿੱਧ ਕਹਿੰਦੇ ਨੇ ਤੁਹਾਨੂੰ ਉਚਿਤ ਯੋਗ ਸਮਝ ਕੇ, ਤੁਸੀਂ ਯੋਗ ਸੀ ਗੱਦੀ ਦੇ, ਤਾਂ ਹੀ ਗੁਰੂ ਨਾਨਕ ਨੇ ਤੁਹਾਨੂੰ ਗੁਰਤਾ ਗੱਦੀ ਦਿੱਤੀ ਹੈ।
ਸਿੱਖ ਉਧਾਰ ਹੋ ਕਰ ਅਹਿਲਾਦੀ,
ਸਿੱਖਾਂ ਦਾ ਉਧਾਰ ਕਰੋ, ਪ੍ਰਸੰਨ ਹੋ ਕਰਕੇ ਆਨੰਦ ਵਰਤਾ ਕੇ।
ਕਰ ਆਦੇਸ਼ ਆਦੇਸ਼ ਤਲੇ ਹੈ,
ਆਦੇਸ਼ ਆਦੇਸ਼ ਦਾ ਬੋਲਾ ਬੋਲ ਕੇ ਸਿੱਧ ਉੱਠ ਖੜੇ ਹਨ।
ਉੱਤਰ ਲੈ ਕਰ ਕਹਿਤ ਭਲੇ ਹੈ,
ਉੱਤਰ ਲੈ ਕੇ ਕਹਿੰਦੇ ਹਾਂ ਜੀ ਭਲੇ ਭਲੇ ਚੰਗੇ ਨੇ, ਗੁਰੂ ਨਾਨਕ ਵਰਗੇ ਨੇ ਜੀ, ਆਪਸ ਵਿੱਚ ਹੀ ਫਿਰ ਗੱਲਾਂ ਕਰਦੇ ਜਾਂਦੇ ਨੇ।
ਸ੍ਰੀ ਨਾਨਕ ਕਲਯੁਗ ਮਹਿ ਭਾਰੇ,
ਕਹਿੰਦੇ ਬਈ ਸਿੱਧੋ ਕੁਛ ਵੀ ਆ ਚਾਹੇ, ਗੁਰੂ ਨਾਨਕ ਵਰਗਾ ਆਪਣੇ ਸਿੱਧਾਂ ਚ ਕੋਈ ਵੀ ਨਹੀਂ ਹੈ, ਭਾਰੀ ਸੀ, ਵੱਡੇ ਸਨ।
ਧਰ ਅਵਤਾਰ ਅਧਿਕ ਨਰ ਤਾਰੇ,
ਜਿਹਨਾਂ ਨੇ ਅਵਤਾਰ ਧਾਰ ਕੇ, ਤਾਰੇ ਗਣੇ ਜਾਤ ਹੈ ਤਾਰੇ ਨਾ ਗਨਾਤ ਹੈ, ਤਾਰਿਆ ਜਹਾਨ ਲਾਇਆ ਐਸੇ ਲਾਇਆ ਅਭਿਮਾਨ ਐਸੇ ਸਤਿਗੁਰੂ ਹਨ।
ਮਾਰਗ ਸਕਲ ਸਰਾਹਤ ਗਏ,
ਸਾਰੇ ਰਸਤੇ ਦੇ ਚ ਗੁਰੂ ਨਾਨਕ ਦੀ ਗੁਰੂ ਅੰਗਦ ਦੇਵ ਜੀ ਦੀ ਸ਼ਲਾਘਾ ਕਰਦੇ ਜਾ ਰਹੇ ਨੇ।
ਉਚਿਤ ਲਖੇ ਨਿਜ ਥਲ ਥਿਤ ਕਏ,
ਕਹਿੰਦੇ ਵੀ ਯੋਗ ਸਮਝ ਕੇ ਇਹਨਾਂ ਨੂੰ ਗੁਰਤਾ ਗੱਦੀ ਦਿੱਤੀ ਹੈ ਗੁਰੂ ਨਾਨਕ ਸਾਹਿਬ ਨੇ, ਇਹ ਗੱਲਾਂ ਕਰਦੇ ਜਾਂਦੇ ਨੇ।
ਇਮ ਸ੍ਰੀ ਅੰਗਦ ਉੱਤਰ ਜੀ ਨੇ,
ਇਉਂ ਗੁਰੂ ਅੰਗਦ ਦੇਵ ਜੀ ਨੇ ਐਸੇ ਉੱਤਰ ਦਿੱਤੇ।
ਸਿੱਖ ਚਹੋ ਦਿਸ ਵਿੱਚ ਆਪ ਅਸੀਨੇ,
ਸਿੱਖ ਚਾਰ ਛਪੇਰੇ ਬੈਠੇ ਨੇ ਤੇ ਗੁਰੂ ਅੰਗਦ ਦੇਵ ਜੀ ਵਿਚਕਾਰੇ ਆਸਣ ਲਾ ਕੇ ਬੈਠਦੇ ਉਪਦੇਸ਼ ਦਿੰਦੇ।
ਇਸ ਪ੍ਰਕਾਰ ਕੁਛ ਦਿਵਸ ਬਿਤਾਏ,
ਇਸ ਢੰਗ ਦੇ ਨਾਲ ਕਹਿੰਦੇ ਜਿਵੇਂ ਉਪਰੋਕਤ ਵਾਰਤਾ, ਜਿਵੇਂ ਸਿੱਧ ਆ ਗਏ ਕਦੇ ਕੋਈ ਹੋਰ ਆ ਗਿਆ, ਕੁਝ ਦਿਨ ਸ਼ਹਿਨਸ਼ਾਹ ਨੇ ਬਤੀਤ ਕੀਤੇ।
ਦਿਨ ਪ੍ਰਤ ਵਿਦ ਤਹ ਜਗ ਅਧਕਾਏ,
ਦਿਨ ਪ੍ਰਤੀ ਦਿਨ ਹਰ ਰੋਜ਼ ਅੱਗੇ ਤੋਂ ਅੱਗੇ ਸੰਗਤਾਂ ਨੂੰ ਪਤਾ ਲੱਗਦਾ ਤੇ ਨਵੀਆਂ ਤੇ ਨਵੀਆਂ ਸੰਗਤਾਂ ਪਹੁੰਚਦੀਆਂ ਦੀਦਾਰ ਕਰਨ ਵਾਸਤੇ।
ਦਿੱਲੀ ਕਾ ਹਮਾਉ ਪਾਸ਼ਾ ਹੋ,
ਦਿੱਲੀ ਦਾ ਸ਼ਾਹ ਸਿੰਘ ਜੀ ਇਹ ਬਾਬਰ ਦਾ ਪੁੱਤ ਸੀ ਤੇ ਅਕਬਰ ਦਾ ਪਿਤਾ ਸੀ, ਹਮਾਯੂੰ ਬਾਦਸ਼ਾਹ, ਕਾਵਿ ਰਚਨਾ ਚ ਹਮਾਉਂ ਲਿਖਿਆ ਤੇ ਹਮਾਯੂੰ ਬਾਦਸ਼ਾਹ ਜਿਹੜਾ ਹੈ ਤੇ ਇਹ ਦਿੱਲੀ ਦਾ ਬਾਦਸ਼ਾਹ ਸੀ ਬਹੁਤ ਵੱਡਾ।
ਭਇਓ ਰਾਜ ਵੱਡ ਸਭ ਜਗਮਾਉਂ,
ਬੜਾ ਭਾਰੀ ਚੱਕਰਵਰਤੀ ਬਾਦਸ਼ਾਹ ਸੀ, ਬਾਬਰ ਦੀ ਰਾਜਗੱਦੀ ਦਾ ਮਾਲਕ ਬਣਿਆ ਉਹਦਾ ਪੁੱਤਰ।
ਦੋਇ ਭਰਾਤਾ ਪਠਾਨ ਵੱਡ ਸੂਰੇ,
ਉਹ ਦੋ ਭਰਾ ਸਨ ਜੀ ਬੜੇ ਪਠਾਨ ਸੂਰਮੇ ਸਨ।
ਵੱਡ ਉਮਰਾਵ ਸੋਕੀਨ ਹਦੂਰੇ,
ਬਹੁਤ ਸਾਰੇ ਅਮਰਾਵ ਜਿਹੜੇ ਉਹਨਾਂ ਦੇ ਕੋਲ ਰਹਿੰਦੇ।
ਵਿਗੜ ਪਰੇ ਦਿੱਲੀ ਪਤ ਸੰਗ,
ਸੀਤਾ ਅਮਰਾਉ ਬਾਦਸ਼ਾਹ ਦੇ ਪਰ ਕਹਿੰਦੇ ਵਿਗੜ ਗਏ ਦਿੱਲੀ ਦੇ ਬਾਦਸ਼ਾਹ ਨਾਲ, ਮਤ ਭੇਦ ਹੋ ਗਏ।
ਗਰਭ ਠਾਨ ਚਾਹਤ ਪੇ ਜੰਗ,
ਇਹ ਹੰਕਾਰ ਦੇ ਵਿੱਚ ਆ ਕੇ ਫਿਰ ਇਹਨਾਂ ਨੂੰ ਮਾਣ ਹੋ ਗਿਆ, ਆਪਣੀਆਂ ਭੁਜਾਂ ਤੇ ਜੰਗ ਕਰਨਾ ਚਾਹੁੰਦੇ ਨੇ।
ਇੱਕ ਸਲੇਮ ਸਾਹੇ ਤਿਸ ਨਾਮ,
ਇੱਕ ਦਾ ਨਾਮ ਸਲੇਮ ਸ਼ਾਹ ਹੈ,
ਸ਼ੇਰ ਸ਼ਾਹ ਦੂਸਰ ਬਲਤਾਮ,
ਦੂਸਰੇ ਦਾ ਨਾਮ ਸ਼ੇਰ ਸ਼ਾਹ ਹੈ। ਸਾਧ ਸਿੰਘ ਜੀ ਇਹ ਜਿਹੜੇ ਨੇ ਇਹਨਾਂ ਦੇ ਨਾਮਾਂ ਦੀ ਵੀ ਕੁਛ ਐਸੀ ਸਾਧ ਸਿੰਘ ਜੀ ਹੈ ਵੀ ਸ਼ੇਰ ਸ਼ਾਹ ਦੇ ਕਹਿੰਦੇ ਵੀ ਦੋ ਭਰਾ ਮੰਨੇ ਆ, ਇੱਕ ਦਾ ਨਾਮ ਤਾਂ ਨਿਜ਼ਾਮ ਸੀ ਤੇ ਦੂਜੇ ਦਾ ਨਾਮ ਸੁਲੇਮਾਨ ਸੀ, ਉਹਦੇ ਤੋਂ ਸੁਲੇਮ ਬਣੇ ਆ ਤੇ ਸੁਲੇਮਾਨ ਇਸ ਕਰਕੇ ਕਹਿੰਦੇ। ਸ਼ੇਰ ਸ਼ਾਹ ਦੇ ਮਰਨ ਦੇ ਪਿੱਛੋਂ ਉਸਦਾ ਜਿਹੜਾ ਦੂਸਰਾ ਪੁੱਤ ਸੀ ਜਲਾਲ, ਇਹ ਵੀ ਮੰਨਿਆ ਗਿਆ, ਉਹ ਗੱਦੀ ਤੇ ਜਦੋਂ ਬੈਠਾ ਇਹਨੇ ਆਪਣਾ ਖਿਤਾਬ ਸੁਲੇਮ ਰੱਖਿਆ ਸੀ, ਸੁਲੇਮ ਬਾਦਸ਼ਾਹ ਜਿਹੜੇ ਫਿਰ ਨੇ ਇਤਿਆਦ। ਖੈਰ ਉਹ ਵਿਚਾਰ, ਹਾਂਜੀ,
ਆਕੀ ਦੁਰਗ ਪ੍ਰਯਾਗ ਕਰ ਲੈਣਾ,
ਇਹ ਜਾ ਕੇ ਅਲਾਹਾਬਾਦ ਦੇ ਵਿੱਚ ਜਿੱਥੇ ਬੜਾ ਭਾਰੀ ਕੁੰਭ ਦਾ ਮੇਲਾ ਵੀ ਲੱਗਦਾ ਹੈ, ਅਲਾਹਾਬਾਦ ਜਾ ਕੇ ਇਹਨਾਂ ਨੇ ਕਿਲੇ ਦੇ ਵਿੱਚ ਆਕੀ ਬਣ ਕੇ ਬੈਠ ਗਏ।
ਸਕਲ ਸਮਾਜ ਯੁੱਧ ਕੋ ਕੀਨਾ,
ਸਾਰਾ ਯੁੱਧ ਦਾ ਸਮਾਨ ਇਕੱਠਾ ਕਰ ਲਿਆ ਕਿਲੇ ਦੇ ਵਿੱਚ।
ਸੁਣ ਹਮਾਓ ਨੇ ਕੀਨ ਚੜਾਈ,
ਹਮਾਈਆਂ ਨੂੰ ਸੁਣ ਕੇ ਵੀ ਇਹ ਆਕੀ ਹੋ ਗਏ, ਚੜਾਈ ਕਰ ਦਿੱਤੀ, ਇਹ ਬਰਦਾਸ਼ਤ ਨਹੀਂ ਸੀ ਕਰਿਆ ਕਰਦੇ।
ਵੋ ਪੈ ਸੈਨਾ ਬਹੁ ਸਮਦਾਈ,
ਇਹਨੂੰ ਹੁਣ ਹਮਾਈਓ ਨੂੰ ਆਪਣੀ ਸੈਨਾ ਦੇ ਉੱਤੇ ਮਾਣ ਹੈ ਤੇ ਬਹੁਤ ਸਾਰਾ ਹੰਕਾਰ ਕਰਕੇ।
ਤਿਨਕੇ ਨਿਕਟ ਅਲਪ ਹੀ ਅਹੇ,
ਇਹ ਤਾਂ ਇਹਨਾਂ ਦੇ ਕੋਲ ਥੋੜੀ ਜਿਹੀ ਸੈਨਾ, ਇਹ ਤਾਂ ਜਾ ਕੇ ਘੰਟੇ ਦੋ ਘੰਟੇ ਦੀ ਉਹ ਗੱਲ ਹੈ। ਅਜਮੇ 84 ਦੇ ਵਿੱਚ ਐਸਾ ਹੀ ਸੀ, ਕਹਿੰਦੇ ਵੀ ਕੋਈ ਗੱਲ ਨਹੀਂ, ਕਹਿੰਦੇ ਸੰਤ ਜਰਨੈਲ ਸਿੰਘ ਦੇ ਕੋਲ ਕਿੰਨੇ ਕੁ ਬੰਦੇ ਨੇ, ਆਪਾਂ ਨਾਸਤਾ ਦਿੱਲੀ ਮੁੜ ਕੇ ਆ ਕੇ ਕਰਨਾ ਸੰਤਾਂ ਨੂੰ ਫੜ ਕੇ ਲਿਆ ਕੇ, ਤੇ ਪੁੱਛੋ ਉਹਨਾਂ ਨੂੰ ਕੀ ਬਣਿਆ ਸੀ। ਉਹ ਜਿਹੜੇ ਗਏ ਸੀ ਹੁਣ ਤੱਕ ਸਾਹ ਸੀ, ਅਸਰੂ ਨਹੀਂ ਸੰਭਾਲ ਹੁੰਦੇ ਉਹਨਾਂ ਦੇ, ਕਿਹੜੇ ਜੰਗ ਚ ਮਰੇ, ਨਾਲੇ ਬੇਸ਼ਰਮ ਹੋ ਕੇ ਦੱਸ ਦੇਣ ਵੀ ਉੱਥੇ ਗਏ ਸੀ ਜੀ ਹਰਿਮੰਦਰ ਸਾਹਿਬ ਤੇ, ਜਿਹੜੇ ਫੌਜੀ ਮਰੇ ਜੇ ਉਹ ਪੁੱਛੇ ਨਾ, ਉਹ ਸ਼ਰਮ ਦੇ ਮਾਰੇ ਦੱਸਦੇ ਨਹੀਂ ਵੀ ਸਾਡਾ ਮਰਿਆ ਸੀ ਉੱਥੇ ਜਾ ਕੇ, ਬਾਅਦ 'ਚ ਜੰਗ 'ਚ ਮਰ ਗਿਆ ਸੀ। ਇਹ ਕਈ ਵਾਰੀ ਹੰਕਾਰ ਹੁੰਦਾ, ਪਰ ਜੋ ਪਰਮਾਤਮਾ ਨੂੰ ਭਾਵੇ ਉਹ ਹੁੰਦਾ। ਅਤੇ ਸੂਰਮੇ ਪੈਦਾ ਹੁੰਦੇ ਆਏ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਜੀ, ਸੰਤ ਜਰਨੈਲ ਸਿੰਘ, ਦੱਸ ਦਿੱਤਾ ਵੀ ਅਜੇ ਉਹ ਮਾਵਾਂ ਜਿਉਂਦੀਆਂ ਨੇ ਜਿਹੜੇ ਅਸੀਂ ਸੂਰਮਿਆਂ ਨੂੰ ਪੈਦਾ ਕਰਦੇ ਹਾਂ, ਪੈਦੇ ਹੁੰਦੇ ਰਹਿਣਗੇ, ਹਾਂ ਕਦੇ ਕਦੇ ਹੁੰਦੇ ਹੈ। ਤੋ ਇਸ ਕਰਕੇ ਸਾਧ ਸਿੰਘ ਜੀ ਇਹ ਵੀ ਬੜੇ ਸੂਰਮੇ ਸੀ, ਸ਼ੇਰ ਸ਼ਾਹ ਆਦਿ
ਫਤੋਂ ਕੇ ਬਾਦ ਚੜ ਇਮ ਚਹੇ,
ਕਹਿੰਦੇ ਬੰਨ ਲਵਾਂਗੇ ਉਹਨਾਂ ਨੂੰ, ਜਾਂ ਤਾਂ ਮਾਰ ਦਿਆਂਗੇ ਜਾਂ ਫਿਰ ਬੰਨ ਕੇ ਲਿਆਵਾਂਗੇ। ਇੱਥੇ
ਪਹੁੰਚ ਪ੍ਰਿਆਗ ਜੰਗ ਕੋ ਠਾਨਾ,
ਇਹ ਇਲਾਹਾਬਾਦ ਪਹੁੰਚ ਗਿਆ, ਹਮਾਇਓ ਲੈ ਕੇ ਫੌਜਾਂ ਤੇ ਜੰਗ ਸ਼ੁਰੂ ਕਰ ਦਿੱਤਾ।
ਦੋ ਦਿਸ ਵਾਜੇ ਬੱਜੇ ਮਹਾਨਾ,
ਦੋਨਾਂ ਪਾਸਿਆਂ ਤੇ ਜੰਗ ਸ਼ੁਰੂ ਹੋ ਗਿਆ ਬੜਾ ਮਹਾਨ।
ਨਿਕਸੇ ਤਬ ਪਠਾਨ ਦੋਏ ਭਾਈ,
ਦੋਨੇ ਪਠਾਨ ਫੇ ਕਹਿੰਦੇ ਭਰਾਵਾ ਵੀ ਇਹ ਹੁਣ ਕਿਲੇ ਚ ਤਾਂ ਨੀ ਬਹਿ ਹੋਣਾ, ਬਾਹਾਂ ਖੌਲਦੀਆਂ ਨੇ, ਕਹਿੰਦੇ ਵੀ ਸਿੱਧਾ ਮੈਦਾਨੇ ਜੰਗ ਵਿੱਚ ਜਾ ਕੇ ਜੰਗ ਲੜਾਂਗੇ। ਦੋਨੇ ਭਰਾਵਾਂ ਨੇ ਪਿੱਠਾਂ ਜੋੜ ਲਈਆਂ, ਫਿਰ ਜੋ ਕੁਛ ਹੋਇਆ ਹਮਾਇਓ ਦੇ ਨਾਲ ਅੱਗੇ ਸੁਣੋ ਕੀ ਹੁੰਦਾ।
ਲਸ਼ਕਰ ਮਿਲ ਤੇ ਮੱਚੀ ਲੜਾਈ,
ਲੜਾਈ ਜਿਵੇਂ ਅੱਗ ਦੇ ਭਾਂਬੜ ਮੱਚਦੇ ਐਨ ਜੰਗ ਮੱਚ ਪਿਆ।
ਤਵਹਿ ਪਠਾਨ ਗਈ ਕਿਰਪਾਨੇ,
ਕਿਰਪਾਨਾ ਕੱਢ ਕੇ ਬਾਹਰ ਮਿਆਨਾ ਤੋਂ ਪਠਾਨਾ ਨੇ,
ਭਏ ਸਮੁਖ ਕਨ ਸੁਪਟ
ਹਨ, ਸਾਰੇ ਸੂਰਮਿਆਂ ਦੇ ਸਾਹਮਣੇ ਹੋ ਗਏ ਹਨ।
ਕਹੋ ਕਹ ਲਗ ਜੁੱਧ ਅਖਾਰਾ,
ਭਾਈ ਸੰਤੋਖ ਸਿੰਘ ਕਹਿੰਦੇ ਵੀ ਮੈਂ ਤਾਂ ਗੁਰੂ ਅੰਗਦ ਦੇਵ ਜੀ ਦਾ ਇਤਿਹਾਸ ਲਿਖਣਾ, ਇਸ ਕਰਕੇ ਕਿੱਥੇ ਕੁ ਤੱਕ ਮੈਂ ਜੰਗ ਦੀ ਗੱਲ ਕਰਾਂ, ਬਸ ਮੈਂ ਥੋੜਾ ਹੀ ਇਹ ਜੰਗ ਦਾ ਵਰਣਨ ਕੀਤਾ।
ਲੋਥੇ ਬਿਤਰੀ ਧਰਾ ਮਜਹਰਾ,
ਧਰਤੀ ਜੀ ਲੋਥੇ ਲੋਥੇ ਬਿਤਰ ਗਈਆਂ।
ਜਵਹਿ ਬ੍ਰਿੰਦ ਤਰਵਾਰਾਂ ਚਾਲੀ,
ਜਦੋਂ ਬਹੁਤ ਤਰਵਾਰਾਂ ਚੱਲੀਆਂ।
ਰੰਗ ਭੂਮਿਕਾ ਪਸਰੀ ਲਾਲੀ,
ਕਹਿੰਦੇ ਜੰਗ ਭੂਮਿਕਾ ਜਿਹੜੀ ਹੈ ਨਾ ਜਿੱਥੇ ਜੰਗ ਹੋਇਆ, ਕਹਿੰਦੇ ਲਾਲੋ ਲਾਲ ਹੋ ਗਈ ਹੈ।
ਪਾਤਸ਼ਾਹ ਕੋ ਲਸ਼ਕਰ ਭਾਗਾ,
ਪਾਤਸ਼ਾਹ ਦਾ ਲਸ਼ਕਰ ਜੀ ਪੈਰ ਹਿੱਲ ਗਏ ਤੇ ਨੱਠ ਗਏ, ਦੌੜ ਗਏ ਗੀਦੀ ਹੋ ਕੇ।
ਨਹੀਂ ਪਠਾਨਨ ਕੋ ਲੀਏ ਅੱਗਾ,
ਉਹਨਾਂ ਦਾ ਪਠਾਣਾ ਦਾ ਫਿਰ ਅੱਗਾ ਨਹੀਂ ਲੈ ਸਕੇ, ਮੂਹਰੇ ਨਹੀਂ ਹੋ ਸਕੇ, ਪਠਾਣਾ ਦੇ ਐਸਾ ਉਹਨਾਂ ਨੇ ਯੁੱਧ ਕੀਤਾ।
ਤਛਾ ਮੁਛ ਤਲਵਾਰ ਨਿਕਰਕੇ,
ਤਛਾ ਮੁਛ ਸਾਲ ਤੇ ਰੰਡ ਮੁੰਡ ਕਰਕੇ ਇਹਨਾਂ ਦੇ ਸਿਰ ਕਿਤੇ, ਧੜਾਂ ਕਿਤੇ, ਬਾਹਾਂ ਕਿਤੇ, ਲੱਤਾਂ ਕਿਤੇ, ਇਉਂ ਸਾਸ ਨੇ ਲਥੇਰ ਪਥੇਰ ਦਿੱਤੀ ਹੈ ਸਾਰੀ ਸੈਨਾ।
ਕਾਇਰ ਭੱਜੇ ਨਾ ਹੇਰਤ ਫਿਰਕੇ,
ਜਿਹੜੇ ਕਾਇਰ ਸੀ ਬੁਜਦਲ ਉਹ ਭੱਜ ਕੇ ਪਿੱਛਾ ਮੁੜ ਕੇ ਵੀ ਨਹੀਂ ਦੇਖਿਆ ਜਾਂਦਿਆਂ ਨੇ, ਇਹ ਵੀ ਨਹੀਂ ਦੇਖਿਆ ਵੀ ਬਾਦਸ਼ਾਹ ਕਿੱਥੇ ਕਿ ਹਾਥੀ ਤੇ ਚੜਿਆ ਸਾਡਾ।
ਤਬ ਹਮਾਉ ਰਾਜਧਾਨੀ ਤਿਆਗੇ,
ਬਸ ਫਿਰ ਇਹਦੇ ਕੋਲ ਇੱਕੋ ਹੀ ਉਪਾਅ ਰਹਿ ਗਿਆ ਵੀ ਰਾਜਧਾਨੀ ਛੱਡ ਕੇ ਮੈਂ ਵੀ ਦੌੜ ਜਾਵਾਂ, ਹੁਣ ਜਾਨ ਬਚਾ ਲਵਾਂ।
ਲਸ਼ਕਰ ਮਰਿਓ ਚੱਲਿਓ ਤਬ ਭਾਗੇ,
ਲਸ਼ਕਰ ਮਰ ਗਿਆ, ਸਾਰੀ ਫੌਜ ਮਰ ਗਈ ਤੇ ਆਪ ਦੌੜ ਗਿਆ ਥੋੜੇ ਜਿਹੇ ਸਿਪਾਹੀ ਲੈ ਕੇ।
ਦਿੱਲੀ ਆਏ ਪਠਾਨਨ ਛੀਨੀ,
ਉਹਨਾਂ ਨੇ ਉੱਥੇ ਇਲਾਹਾਬਾਦ ਤੋਂ ਆ ਕੇ ਦਿੱਲੀ ਤੇ ਕਬਜ਼ਾ ਕਰ ਲਿਆ।
ਆਪਣੀ ਦੋਹੀ ਫੇਰ ਨਕੀਨੀ,
ਆਪਣੀ ਦੋਹੀ ਆਪਣਾ ਸਿੱਕਾ ਜਮਾ ਦਿੱਤਾ, ਆਪਣੀ ਹਕੂਮਤ ਕਾਇਮ ਕਰ ਲਏ।
ਵਿਆਕਲ ਹੋਇਆ ਹਵਾਉ ਤਬ ਕਹਿਓ,
ਹਮਾਇਓ ਫਿਰ ਵਿਆਕਲ ਹੋਇਆ ਹੈ, ਜਿੱਥੇ ਪੂਰੀ ਅਕਲ ਕੰਮ ਨਹੀਂ ਕਰਦੀ ਹੁੰਦੀ, ਬੇਸੁੱਧੀ ਜੀ ਹੋਈ ਪਈ ਹੈ ਵੀ ਕਰਾਂ ਕੀ ਤੇ ਕੀ ਨਾ ਕਰਾਂ, ਤੇ ਏਡਾ ਵੱਡਾ ਰਾਜ ਚਲਿਆ ਗਿਆ, ਫਿਰ ਵਿਆਕਲ ਹੋ ਕਰਕੇ, ਅਕਲਾ ਕਰਕੇ, ਪਰੇਸ਼ਾਨ ਹੋ ਕੇ।
ਸੇਵਕ ਨਿਜ ਨਜ਼ਦੀਕ ਜੋ ਲਹਿਓ,
ਆਪਣੇ ਜਿਹੜੇ ਨਜ਼ਦੀਕ ਦੇ ਸੇਵਕ ਸਨ ਉਹਨਾਂ ਨੂੰ ਪੁੱਛਦਾ ਹੈ।
ਸ੍ਰੀ ਨਾਨਕ ਕੋ ਸੇਵਕ ਪੂਰਾ,
ਕਹਿੰਦੇ ਵੀ ਐਂ ਦੱਸੋ ਵੀ ਗੁਰੂ ਨਾਨਕ ਦੀ ਗੱਦੀ ਦੇ ਉੱਤੇ ਕੋਈ ਪੂਰਾ ਸੇਵਕ ਹੈ ਉਸ ਤਰ੍ਹਾਂ ਦਾ ਜਿਹੋ ਜਿਹੇ ਗੁਰੂ ਨਾਨਕ ਸਾਹਿਬ, ਦੁੱਖ ਲਾਗੇ ਤਾਂ ਰਾਮ ਪੁਕਾਰਾ ਹੋਏ। ਤੇ ਉਸ ਵੇਲੇ ਸਾਧ ਸਿੰਘ ਜੀ ਇਹਦੇ ਗੁਰੂ ਨਾਨਕ ਯਾਦ ਆਏ, ਕਹਿਣ ਲੱਗਾ ਹੈ ਕੋਈ ਪੂਰਾ ਇਸਨੇ ਪੁੱਛਿਆ ਹੈ।
ਹੈ ਕਿ ਨਹੀਂ ਗਾਦੀ ਪਰ ਰੂਰਾ,
ਰੂਰਾ ਸੁੰਦਰ ਗੁਰਤਾ ਗੱਦੀ ਤੇ ਹੈ ਗੁਰੂ ਨਾਨਕ ਵਰਗਾ ਕੋਈ ਪੂਰਾ? ਹਾਂਜੀ,
ਤੇ ਸੋ ਕਰਹਿ ਮੇਲ ਹਮ ਜਾਈ,
ਉਹਦੇ ਨਾਲ ਜਾ ਕੇ ਮੇਲ ਕਰੀਏ, ਹੁਣ ਕੋਈ ਯਤਨ ਨਹੀਂ ਰਿਹਾ ਹੋਰ।
ਮਾਂ ਪਿਤ ਬਾਬਰ ਤਹਿ ਤੇ ਉਰ ਪਹਿਨਾ,
ਮੇਰੇ ਮੋਹ ਪਿਤ, ਮੇਰੇ ਪਿਤਾ ਬਾਬਰ ਨੇ ਗੁਰੂ ਨਾਨਕ ਤੋਂ ਰਾਜ ਪ੍ਰਾਪਤ ਕੀਤਾ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਖੁਸ਼ ਕਰ ਲਿਆ ਸੀ ਜਦੋਂ 1100 ਕੈਦੀ ਛੱਡ ਦਿੱਤੇ, ਸ਼ਰਨਾਗਤ ਹੋਇਆ, ਉਹਨਾਂ ਦਾ ਮਾਲ ਵਾਪਸ ਮੋੜਿਆ ਤੇ ਮਹਾਰਾਜ ਸਾਹਿਬ ਨੂੰ, ਤੇ ਉਹਦੇ ਤੇ ਵੀ ਤਰਸ ਕਹਿਣ ਲੱਗਾ ਗਰੀਬ ਨਵਾਜ਼ ਵੀ ਇੱਕ ਮੇਰੇ ਤੇ ਕਿਰਪਾ ਕਰੋ, ਸਾਡੇ ਖਾਨਦਾਨ 'ਚ ਕਦੇ ਪਾਤਸ਼ਾਹੀ ਨਹੀਂ ਹੋਈ। ਮਹਾਰਾਜ ਕਹਿੰਦੇ ਪਾਤਸ਼ਾਹੀ ਤਾਂ ਬਖਸ਼ ਦਿਆਂਗੇ, ਪੁਸ਼ਤਾਂ ਤੱਕ ਰਹੂਗੀ, ਪਰ ਇੱਕ ਸ਼ਰਤ ਵੀ ਆ ਨਾ। ਇਹ ਮਹਾਰਾਜ ਦੱਸੋ, ਕਹਿੰਦੇ ਜਦੋਂ ਜ਼ੁਲਮ ਕਰੋਗੇ ਫਿਰ ਪਾਤਸ਼ਾਹੀ ਨਹੀਂ ਰਹੇਗੀ, ਸਾਡੇ ਬਚਨ ਦੀ ਬਰਕਤ ਉਨੀ ਦੇਰ ਤੱਕ ਕੰਮ ਕਰਦੀ ਰਹੂਗੀ, ਜਦੋਂ ਜ਼ੁਲਮ ਕਰੋਗੇ ਤੇ ਗੁਰੂ ਘਰ ਨਾਲ ਟੱਕਰ ਲਓਗੇ ਤਾਂ ਤੁਹਾਡੀਆਂ ਜੜ੍ਹਾਂ ਵੀ ਇਸੇ ਘਰ ਦੇ ਵਿੱਚੋਂ ਲੱਗੀਆਂ ਤੇ ਪੱਟਣਗੇ ਵੀ ਇਸੇ ਘਰ ਵਾਲੇ, ਇਹ ਆਪਣਾ ਧਿਆਨ ਰੱਖਿਓ। ਤੇ ਉਸ ਵੇਲੇ ਸਾਧ ਸਿੰਘ ਜੀ ਇਹਦੇ ਚੇਤੇ ਆਇਆ ਕਿ ਬਾਬਰ ਨੂੰ ਮੇਰੇ ਪਿਤਾ ਨੂੰ ਗੁਰੂ ਨਾਨਕ ਨੇ ਇਹ ਰਾਜ ਦਿੱਤਾ ਸੀ।
ਕਹੀ ਪੁਸਤਲਾ ਫਰਿਓ ਨਾ ਵਹਿਣਾ,
ਕਹਿੰਦਾ ਉਹਨਾਂ ਨੇ ਤਾਂ ਕਿਹਾ ਸੀ ਵੀ ਕਈ ਪੁਸਤਾਂ ਤੱਕ ਰਹੂਗਾ, ਕਹਿੰਦਾ ਇਹ ਤਾਂ ਦੂਜੀ ਪੁਸਤ ਦੇ ਵਿੱਚ ਹੀ ਦੂਜੀ ਪੀੜ੍ਹੀ ਚ ਖਤਮ ਹੋ ਗਿਆ, ਰਾਜ ਮੇਰੇ ਕੋਲੋਂ ਚਲਾ ਗਿਆ।
ਬੂਝੇ ਤੈਸੋ ਜਹਿ ਉਰ ਪੈਣਾ,
ਤੇ ਬੂਝੇ ਕਿਸੇ ਨੂੰ ਵੀ ਜਿਹੜੇ ਜਿਸ ਗੁਰੂ ਦੇ ਹਿਰਦੇ ਚ ਕੋਈ ਡਰ ਨੀ ਕਿਸੇ ਦਾ, ਉਹ ਕਿੱਥੇ ਕਰਹਿੰਦੇ ਨੇ ਗੁਰੂ ਨਾਨਕ ਨੂੰ। ਇਹ ਸੀ ਨਾ ਵੀ ਗੁਰੂ ਨਾਨਕ ਸਾਹਿਬ ਨੂੰ ਕਿਸੇ ਦਾ ਭੈ ਨਹੀਂ ਸੀ। ਬਾਬਰ ਨੂੰ ਹਿਕਡਾ ਕੇ ਜਾਵਰ ਕਹਿਣ ਵਾਲੇ ਗੁਰੂ ਨਾਨਕ, ਕਹਿੰਦੇ ਉਹਨਾਂ ਨੂੰ ਡਰ ਨਹੀਂ ਕਿਸੇ ਦਾ। ਇਸ ਕਰਕੇ ਵੀ ਉਹਨਾਂ ਨੂੰ ਪੁੱਛੀਏ ਜਾ ਕੇ ਉਹਨਾਂ ਦੀ ਗੁਰਤਾ ਗੱਦੀ ਤੇ ਜੋ ਬੈਠਾ।
ਤਬ ਵਜ਼ੀਰ ਨੇ ਕਹਾ ਸੁਣਾਈ,
ਉਸ ਵੇਲੇ ਵਜ਼ੀਰ ਨੇ ਇੱਕ ਗੱਲ ਕਹਿ ਕੇ ਸੁਣਾਈ,
ਗੁਰੂ ਅੰਗਦ ਬੈਠਿਓ ਤਿੰਨ ਥਾਈ।
ਜੀ ਉਹਨਾਂ ਦੇ ਥਾਂ ਤੇ ਗੁਰੂ ਅੰਗਦ ਸਾਹਿਬ ਨੇ ਗੱਲ ਤਾਂ ਕਰਨੀ ਸੀ ਭਾਈ ਸਾਹਿਬ ਨੇ, ਉਹ ਸਾਰੀ ਜੋੜਨੀ ਸੀ ਨਾ ਗੱਲ ਤੇ ਰਸ ਭਰਦੇ। ਇਹੀ ਤਾਂ ਖੂਬੀ ਹੈ ਭਾਈ ਸੰਤੋਖ ਸਿੰਘ ਸਾਹਿਬ, ਗੁੰਦ ਕੇ ਰੱਖਦੇ ਸਾਰੀ ਕਥਾ ਨੂੰ। ਇਉਂ ਫਿਰ ਮੇਲ ਦਿੱਤੀ ਹੈ, ਕਹਿੰਦੇ ਗੁਰੂ ਅੰਗਦ ਦੇਵ ਜੀ ਹਨ
ਆਰਫ ਕਾਮਲ ਬਲੀ ਬਲਾਇਤ,
ਤੇ ਉਹ ਐਸ ਵੇਲੇ ਜਿਹੜੇ ਕਹਿੰਦੇ ਐਸੇ ਆਰਫ ਕਾਮਲ ਬਲੀ ਬਲਾਇਤ, ਗੁਰੂ ਸਾਹਿਬ ਦੇ ਸਾਧ ਸਿੰਘ ਜੀ ਸਾਰੇ ਗੁਣ ਦੱਸਦੇ ਨੇ ਕੈਸੇ ਨੇ, ਆਰਫ ਰੱਬ ਨੂੰ ਪਛਾਣਨ ਵਾਲੇ ਨੇ, ਬ੍ਰਹਮ ਗਿਆਨੀ ਨੇ, ਕਾਮਲ ਪੂਰਨ, ਬਲੀ ਰੱਬ ਦੇ ਸਮੀਪੀ ਮਿੱਤਰ ਨੇ। ਜਿਵੇਂ ਸਾਧ ਸਿੰਘ ਜੀ ਅਫਗਾਨਿਸਤਾਨ ਦੇ ਵਿੱਚ, ਤੁਰਕਸਤਾਨ ਦੇ ਵਿੱਚ, ਈਰਾਨ ਦੇ ਅੰਦਰ ਬਹੁਤ ਸਾਰੇ ਪੀਰ ਐਸੇ ਸੀ ਜਿਹਨਾਂ ਨੂੰ ਬਲੀ ਪੀਰ ਕਹਿੰਦੇ ਸੀ। ਇਹ ਤਾਂ ਭਾਈ ਸਾਹਿਬ ਨੇ ਇੱਥੇ ਸ਼ਬਦ ਦਿੱਤਾ, ਕਹਿੰਦੇ ਉਹ ਆਪ ਬਹੁਤ ਵੱਡੇ ਬਲੀ ਹਨ।
ਮਿਲ ਮਕਸੂਦ ਚਲੋ ਇਹ ਸਾਇਤ,
ਤੇ ਤੇਰਾ ਮਕਸੂਦ ਕਹੀਏ ਜਿਹੜਾ ਸੰਕਲਪ ਹੈ, ਤੇਰੀ ਮੁਰਾਦ ਜਿਹੜੀ ਹੈ, ਮਕਸੂਦ ਨਾਲ ਮੁਰਾਦ ਦਾ ਹੁੰਦਾ ਤੇ ਹੁਣੇ ਚੱਲ ਇਹ ਪੂਰੀ ਹੋ ਜਾਊਗੀ ਉੱਥੇ।
ਭਲੋ ਵਿਚਾਰ ਆਪਨੇ ਕੀਨਾ,
ਤੁਸੀਂ ਬੜਾ ਭਲਾ ਵਿਚਾਰ ਕੀਤਾ ਹੈ।
ਬੁਝੋ ਤਨੇਹ ਪਦ ਜੇ ਤਿੰਨ ਜਿਨ ਦਿਨ,
ਚੱਲ ਕੇ ਉੱਥੇ ਪੁੱਛ ਲੋ ਜਿਨ੍ਹਾਂ ਨੇ ਪਦਵੀ ਦਿੱਤੀ ਸੀ ਵੀ ਮਹਾਰਾਜ ਕੀ ਵਿਘਨ ਪੈ ਗਿਆ।
ਸੰਤ ਖਡੂਰ ਹਵਾਓ ਆਇਓ,
ਤੇ ਖੰਡੂਰ ਸਾਹਿਬ ਪਹੁੰਚ ਗਿਆ ਹਮਾਇਓ। ਗਾਉਂ ਪਨਾਵੇ ਜੋ ਭਾਵੇਂ ਗਿੱਲੇ ਹੋਣ ਭਾਵੇਂ ਸੁੱਕੇ ਹੋਣ, ਗਾਉਂ ਐਸੀ ਉਹ ਚੀਜ਼ ਹੈ। ਪਹੁੰਚ ਗਿਆ ਬਾਦਸ਼ਾਹ ਉੱਥੇ,
ਸ੍ਰੀ ਅੰਗਦ ਜੀ ਜਹਾਂ ਸੁਹਾਇਓ,
ਜਿੱਥੇ ਗੁਰੂ ਅੰਗਦ ਦੇਵ ਜੀ ਸੁਹਾਏ ਮਾਨ ਸਨ।
ਸੰਗ ਬਾਲਕਨ ਖੇਲਤ ਵੈਸੇ,
ਆਪ ਜੀ ਨੂੰ ਚੇਤੇ ਹੋਏਗਾ ਪਿਛਲੇ ਦਿਨਾਂ ਚ ਆਪ ਜੀ ਕਥਾ ਆ ਕੇ ਹਟੀ ਆ ਵੀ ਇੱਕ ਪਹਿਰ ਬੱਚਿਆਂ ਨਾਲ ਖੇਡਦੇ ਸੀ ਮਹਾਰਾਜ। ਕਿਉਂ? ਬੱਚੇ ਨਿਸਕਪਟ ਹੁੰਦੇ, ਨਿਸਕਪਟਾਂ ਦੇ ਨਾਲ ਬਹੁਤ ਸਨੇਹ ਕਰਦੇ ਮਹਾਰਾਜ, ਤੇ ਬੱਚਿਆਂ ਨੂੰ ਫਿਰ ਖੇਡਦੇ ਖੇਡਦੇ ਗੁਰਮਤ ਦਰੜਾ ਦਿੰਦੇ ਸੀ, ਬੱਚਿਆਂ ਨੂੰ ਪੱਕੇ ਕਰਦੇ ਗੁਰਮਤ। ਪਨੀਰੀ ਸਾਂਭੀ ਗਈ, ਸਾਰਾ ਕੁਝ ਸਾਂਭਿਆ ਗਿਆ, ਉਹ ਬੱਚਿਆਂ ਨਾਲ ਖੇਡਦੀ। ਉਧਰ ਹਮਾਇਓ ਆ ਗਿਆ ਹੈ,
ਹਰਖ ਸ਼ੋਗ ਨਾ ਜਨਮ ਹੈ ਨਾ ਕੈਸੇ,
ਜਿਹੜੇ ਬੱਚਿਆਂ ਨੂੰ ਖੁਸ਼ੀ ਗਮੀ ਕੋਈ ਨਹੀਂ ਹੈ, ਤੇ ਗੁਰੂ ਸਾਹਿਬ ਨੂੰ ਵੀ
ਬੰਦਨ ਠਾਨ ਹਵਾਓ ਖਰਿਓ,
ਉਹਨੇ ਨਮਸਕਾਰ ਕੀਤੀ, ਸਜਦਾ ਕੀਤਾ, ਤੇ ਮਹਾਰਾਜ ਨੇ ਬੈਠਣ ਨੂੰ ਬਣਾਇਆ। ਦੇਖਿਆ ਵੀ ਨੀ ਬੈਠਣ ਨੂੰ ਤਾਂ ਕਿਹਨੇ ਕਹਿਣਾ ਸੀ, ਦੇਖਿਆ ਨੀ ਵੀ ਕੌਣ ਆਇਆ ਕੌਣ ਨਹੀਂ।
ਜਿਸ ਦਿਸ ਰੁਖ ਗੁਰ ਨੈਕ ਨਾ ਕਰਿਓ,
ਨੈਕ ਥੋੜੇ ਮਾਤਰ ਵੀ ਰੁਖ ਨੀ ਕੀਤਾ ਉਹਦੇ ਵੱਲ ਨੂੰ ਵੀ ਬਾਦਸ਼ਾਹ ਆਇਆ।
ਪਰਚਤ ਰਹੇ ਬਾਲਕਨ ਸਾਥ,
ਬੱਚਿਆਂ ਦੇ ਨਾਲ ਹੀ ਪਰਚ ਰਹੇ ਨੇ, ਤੇ ਹੁਣ ਨਾਲੇ ਗੁਰੂ ਕਹਾਉਣ ਵਾਲਿਆਂ ਦਾ ਵੀ ਹਾਲ ਦੇਖ ਲੋ ਵੀ ਲੀਡਰਾਂ ਤਹਿ ਤੇ ਕੀ ਕਰਦੇ ਹੈ, ਨਾਲੇ ਗੁਰੂ ਕਹਾਉਂਦੇ ਆ, ਨਾਲੇ ਉਹਨਾਂ ਦੇ ਚਮਚੇ ਬਣੇ ਹੋਏ ਆ, ਭੱਜੇ ਫਿਰਦੇ ਹੁੰਦੇ ਨੇ। ਤੋ ਇਸ ਕਰਕੇ ਸਾਧ ਜੀ, ਗੁਰੂ ਕਹਾਉਣਾ ਸੌਖਾ ਪਰ ਗੁਰੂ ਬਣਨਾ ਬਹੁਤ ਔਖੀ ਬਾਤ ਹੈ। ਤਤੀਆਂ ਤਵੀਆਂ ਤੇ ਕੌਣ ਬੈਠੂ, ਕਿਸੇ ਦੇ ਧਰਮ ਬਾਤ ਤੇ ਗਲਾ ਕੌਣ ਕਟਾਊਗਾ, ਆਹ ਕਰਨੀ ਕੌਣ, ਤਾਰੂ ਕੌਣ, 84 ਦੇ ਘੁੰਮਦਿਆਂ ਹੋਇਆਂ ਨੂੰ ਕਿਹੜੀਆਂ ਵਿੰਗੀਆਂ ਜੂਨਾਂ 'ਚ ਪਿਆ ਨੂੰ, ਇਹ ਗੁਰੂ ਹੀ ਸਮਰੱਥ ਹੈ। ਇਸ ਕਰਕੇ ਸਾਸ ਜੀ, ਗੁਰੂ ਸਾਹਿਬ ਜੀ ਬੱਚਿਆਂ ਨਾਲ ਖੇਡ ਰਹੇ ਨੇ, ਉਹਨਾਂ ਨੇ ਰੁੱਖ ਹੀ ਨਹੀਂ ਕੀਤਾ ਵੀ ਕੌਣ ਆਇਆ ਕੌਣ ਨਹੀਂ ਆਇਆ।
ਸਭ ਕੱਢ ਕੇ ਜਾਣਤ ਜਗਨਾਥ,
ਕਿਉਂ ਕਹਿੰਦੇ ਇਹਦਾ ਕਾਰਨ ਸੀ, ਜਗਤ ਦੇ ਸਵਾਮੀ ਨੀ ਜਾਣਦੇ ਨੇ ਕੌਣ ਆਇਆ, ਇਹ ਨਹੀਂ ਵੀ ਉਹਨਾਂ ਨੂੰ ਅੰਤਰਜਾਮੀ ਸਭ ਕੁਝ ਜਾਣੇ, ਜਾਣ ਕੇ ਐਸਾ ਰੁੱਖ ਕੀਤਾ।
ਤਬ ਹਮਾਵ ਮਾਨ ਕੋਪ ਵਿਸ਼ੇਖਾ,
ਉਹਦੇ ਅੰਦਰ ਫਿਰ ਹੰਕਾਰ ਜਾਗਿਆ, ਮੈਂ ਦਿੱਲੀ ਦੇ ਤਖ਼ਤ ਦਾ ਬਾਦਸ਼ਾਹ, ਫਕੀਰਾਂ ਦੀ ਗੱਦੀ, ਮੈਨੂੰ ਬੈਠਣ ਨੂੰ ਮੂੜਾ ਪੀੜਾ ਵੀ ਨਹੀਂ ਦਿੱਤਾ, ਇਹਨਾਂ ਨੇ ਕੁਰਸੀ ਨੀ ਡਾਹੀ ਮੇਰੇ ਵਾਸਤੇ, ਤੇ ਮੈਨੂੰ ਔ ਭਗਤ ਨੀ ਕੀਤੀ।
ਨਹੀਂ ਇਸਨੇ ਮੇਰੀ ਦਿਸ ਦੇਖਾ,
ਕਹਿੰਦਾ ਇਹ ਤਾਂ ਇੱਕ ਪਾਸ ਰਿਹਾ, ਮੇਰੇ ਪਾਸੇ ਤਾਂ ਗੁਰੂ ਨੇ ਦੇਖਿਆ ਵੀ ਨੀ ਵੀ ਕੌਣ ਆਇਆ ਕੌਣ ਨਹੀਂ।
ਦੋਏ ਘਟਕਾ ਮੈਂ ਠੰਡੋ ਰਹਿਓ,
ਸਾਸ ਜੀ 24 ਮਿੰਟ ਦੀ ਇੱਕ ਘੜੀ ਹੁੰਦੀ ਆ, 48 ਮਿੰਟ ਜਾਣੀ ਖੜਾ ਰਿਹਾ ਹੈ, ਉਹ ਅੱਕ ਗਿਆ। ਹੁਣ ਇਹੋ ਜਿਹੇ ਲੋਕਾਂ ਕੋਲ ਕਿੱਥੇ ਟਾਈਮ ਹੁੰਦਾ ਜ਼ਿਆਦਾ, ਉਹ ਤਾਂ ਆਪਣੀ ਜਲਦੀ ਦੇ ਕੇ ਪੁੱਛਾਂ ਤੇ ਚਲੇ ਜਾਵਾਂਗੇ। ਬਹੁਤ ਲੋਕ ਆਲੇ ਹੁੰਦੇ ਨੇ ਵੀ ਛੇਤੀ ਦੇ ਕੇ ਬਖਸ਼ਿਸ਼ ਹੋ ਜਾਏ। ਤੇ ਮਹਾਰਾਜ ਸਾਹਿਬ ਵੱਲ ਜਦੋਂ ਦੇਖਿਆ ਨਾ, ਫਿਰ ਇਹਨੂੰ ਗੁੱਸਾ ਆ ਗਿਆ, ਗੁਰੂ ਅੰਗਦ ਦੇਵ ਜੀ ਮਹਾਰਾਜ ਤੇ ਇਹਦੀ ਕੋਈ ਮਾੜਾ ਕਿਸਮਤ ਜਾ ਗਿਆ, ਇਹਦੀ ਕੋਈ ਪੂਰਵਲਾ ਕਰਮ ਜਾ ਗਿਆ ਮਾੜਾ। ਤੇ ਉਸ ਵੇਲੇ ਮਨ ਚ ਕ੍ਰੋਧ ਉਤਪੰਨ ਹੋ ਗਿਆ।
ਕਛੂ ਪ੍ਰਭਾਵ ਨਾ ਮਨ ਮੈਂ ਲਹਿਓ,
ਕਹਿੰਦਾ ਮੇਰਾ ਕੋਈ ਪ੍ਰਭਾਵ ਨੀ ਲਿਆ ਕਿ ਮੈਂ ਬਾਦਸ਼ਾਹ ਹਾਂ।
ਗਯੋ ਰਾਜ ਮੈਂ ਹੋਇਓ ਦੀਨ,
ਕਹਿੰਦਾ ਮੇਰਾ ਰਾਜ ਚਲਿਆ ਗਿਆ, ਮੈਂ ਤਾਂ ਦੀਨ ਹੋ ਕੇ ਆਇਆ ਸੀ ਇੱਥੇ।
ਪਾਸ ਕਰੋ ਇਹਨਾਂ ਕੀਰਨਾ ਚੀਨ,
ਇਹਨਾਂ ਨੇ ਤਾਂ ਮੈਨੂੰ ਜਾਣਿਆ ਵੀ ਨੀ ਵੀ ਕੌਣ ਹੈ ਮੈਂ ਕੌਣ ਨੀ, ਗੱਲ ਬਾਤ ਨੀ ਪੁੱਛੀ ਦੁੱਖ ਸੁੱਖ।
ਉਚਿਤ ਮਾਰਵੇ ਹਿਰਦੇ ਵਿਚਾਰ,
ਸਾਸੰਗੀ ਐਸਾ ਪਾਪ ਆਤਮਾ ਦੇਖਿਆ, ਕਹਿੰਦਾ ਇਹ ਜੇ ਗੁਰੂ ਨੂੰ ਤਾਂ ਵੱਢ ਦੇਣਾ ਚਾਹੀਦਾ, ਕਹਿੰਦਾ ਸਿਰ ਧੜ ਵੱਖਰਾ ਕਰ ਦੇਣਾ ਚਾਹੀਦਾ। ਇਹ ਮਨ ਦੇ ਵਿੱਚ ਬੁਰਾਈ ਗੁਰੂ ਵਾਸਤੇ ਸੋਚ ਲਈ।
ਧਰਿਓ ਹੱਥ ਕਬਜੇ ਤਲਵਾਰ,
ਤਲਵਾਰ ਦੇ ਉੱਤੇ ਹੱਥ ਚਲਿਆ ਗਿਆ। ਉਧਰ ਦੂਸਰੇ ਪਾਸੇ ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ। ਗੁਰੂ ਉਹ ਹੈ ਨਿਰਵੈਰਾ ਸੰਗ ਜੇ ਬੈਰ ਰਚਾਏ, ਤਿੰਨ ਪਾਪ ਜਗਤੇ ਕਾ ਸਿਰ ਲੈ। ਗੁਰੂ ਉਹ ਹੈ। ਤੇ ਜਦੋਂ ਉਹਨੇ ਮੁੱਠੇ ਨੂੰ ਹੱਥ ਪਾਇਆ ਤਲਵਾਰ ਦੇ ਨੂੰ,
ਹੱਥੋਂ ਖਿੱਚ ਕਰ ਉਰਮੇ ਠਨ ਹੈ,
ਕਹਿੰਦਾ ਵੀ ਖਿੱਚ ਕੇ ਕਿਰਪਾਨ ਮੈਂ ਇਹਨਾਂ ਦਾ ਸਿਰ ਧੜ ਵੱਖਰਾ ਕਰਦੇ ਹਾਂ।
ਤਾਂ ਮੋਕੋ ਇਹ ਸ਼ਾਹੋ ਪਛਾਣ ਹੈ,
ਫਿਰ ਕਹਿੰਦਾ ਇਹਨਾਂ ਦੇ ਨਾਲ ਦਿਆਂ ਨੂੰ ਪਤਾ ਲੱਗੂ ਵੀ ਬਾਦਸ਼ਾਹ ਕੀ ਹੁੰਦਾ। ਜਿਹੜਾ ਕਿਸੇ ਨੇ ਵੀ ਕਿਸੇ ਸਿੱਖ ਨੇ ਵੀ ਨੀ, ਗੁਰੂ ਨੇ ਵੀ ਮੈਨੂੰ ਪੁੱਛਿਆ ਹੀ ਨਹੀਂ।
ਉਹਦਾ ਭਇਓ ਐਂਚਨ ਕੋ ਜਵੈ,
ਜਦੋਂ ਸਾਸ ਜੀ ਉਤਸ਼ਾਹ ਹੋਇਆ ਨਾ ਵੀ ਮੈਂ ਕਿਰਪਾਨ ਖਿੱਚ ਲਵਾਂ, ਜਿਸ ਵੇਲੇ ਲੱਗਾ ਖਿੱਚਣ,
ਮੁਸ਼ਟ ਸੰਗ ਕਰ ਚਿਮਟਿਓ ਤਵੇ,
ਜਦੇ ਕਲਾ ਵਰਤ ਗਈ ਉਸੇ ਵੇਲੇ ਕਿਰਪਾਨ ਨੇ ਤਾਂ ਕੀ ਨਿਕਲਾ, ਹੱਥ ਵੀ ਮੁੱਠੇ ਦੇ ਨਾਲ ਹੀ ਚਿਮਕ ਗਿਆ। ਦੋਨੇ ਕਿਰਪਾਨ ਨੂੰ ਹੱਥ ਪਾਏ ਹੋਏ, ਇੱਕ ਮੁੱਠੇ ਨੂੰ ਤੇ ਇੱਕ ਮਿਆਨ ਨੂੰ, ਉਹ ਵਿੱਚੋਂ ਨਹੀਂ ਨਿਕਲੇ ਹੈਗੇ, ਹੱਥ ਹੀ ਚਿਮਕੇ ਉੱਥੇ ਨਾਲ।
ਇਤੁਤ ਹੋਤ ਨਾ ਰਹਿਓ ਹਿਲਾਏ,
ਇਧਰ ਉਧਰ ਹੁੰਦਾ ਹਿੱਲ ਨਹੀਂ ਸਕਿਆ ਹੈ।
ਸਾਰੋ ਬਲ ਹਾਰਿਓ ਸੋ ਲਗਾਏ,
ਸਾਰਾ ਜ਼ੋਰ ਲਾ ਲਿਆ, ਕਿਰਪਾਨ ਬਾਹਰ ਨਿਕਲੀ ਨਹੀਂ, ਤੇ ਸਿਰ ਧੜਕਾਉਣ ਕਲਮ ਕਰੇ ਜੋ ਕਿਰਪਾਨ ਹੀ ਬੰਦ ਕਰਤੀ ਉੱਤੀ ਮਹਾਰਾਜ ਨੇ।
ਹੁਣ ਮੂਰਖ ਪਛਤਾਵਨ ਲੱਗਾ,
ਫਿਰ ਇਹ ਮੂਰਖ ਲੱਗਾ ਪਛਤਾਉਣ, ਕਹਿੰਦਾ ਓਹੋ, ਕਹਿੰਦਾ ਬੜੀ ਗਲਤੀ ਹੋ ਗਈ ਮੇਰੇ ਤੋਂ।
ਕਰਿਓ ਖੋਟ ਮੈਂ ਹੋ ਤੋ ਅਭਾਗਾ,
ਕਹਿੰਦਾ ਵੀ ਮਾੜੀ ਕਿਸਮਤ, ਮੈਂ ਤਾਂ ਆਇਆ ਸੀ ਬਖਸ਼ਿਸ਼ ਲੈਣ, ਕਹਿੰਦਾ ਮੈਂ ਤਾਂ ਮਾੜਾ ਕਰਮ ਕਰ ਬੈਠਾ।
ਤਬ ਸ੍ਰੀ ਅੰਗਦ ਕਰ ਉਤਨੈਣ,
ਜਦੋਂ ਪਛਤਾਉਂਦਾ ਦੇਖਿਆ ਫਿਰ ਮਹਾਰਾਜ ਨੇ ਨੇਤਰ ਕੀਤੇ ਉਧਰ, ਵੀ ਹੁਣ ਚਲੋ ਪਛਤਾ ਰਿਹਾ ਹੈ ਆਪਣੀ ਗਲਤੀ।
ਦੀਨ ਭਇਓ ਭਿਖ ਉਤਰੇ ਵੈਨ,
ਜਦੋਂ ਦੇਖਿਆ ਵੀ ਦੀਨ ਅੱਜ ਜ ਹੋਇਆ, ਉਸ ਵੇਲੇ ਬਚਨ ਕਹੇ,
ਸ਼ੇਰ ਸ਼ਾਹ ਸੋ ਕਛ ਨਾ ਬਸਾਇਓ,
ਕਹਿੰਦੇ ਸ਼ੇਰ ਸ਼ਾਹ ਜਿੱਥੇ ਤਲਵਾਰ ਨਿਕਲਣੀ ਚਾਹੀਦੀ ਸੀ ਉੱਥੇ ਤੱਕ ਨਿਕਲੀ ਨੀ ਤੇਰੀ ਤਲਵਾਰ, ਸ਼ੇਰ ਸ਼ਾਹ ਦੇ ਅੱਗੇ ਤਾਂ ਤੇਰਾ ਬਲ ਨੀ ਚੱਲਿਆ।
ਖੜਗ ਹਤਨ ਹਮ ਪਰ ਚਲਿਆਇਓ,
ਕਹਿੰਦੇ ਮੇਰੇ ਵਾਸਤੇ ਕਿਰਪਾਨ ਰਹਿ ਗਈ ਤੇਰੀ, ਜਿਹੜੀ ਮਿਆਨ ਤੋਂ ਕੱਢਣ ਲੱਗਿਆ ਸੀ, ਇਹ ਗੁਰੂ ਨਾਨਕ ਨੇ ਤੇਰੀ ਕਿਰਪਾਨ ਨੀ ਨਿਕਲਣ ਦਿੱਤੀ।
ਕਾਇਰ ਭਇਓ ਪਾਜ ਕਰਿਆ ਵਾ,
ਮਹਾਰਾਜ ਕਹਿੰਦੇ ਕਾਇਰ ਨਾ ਹੋਵੇ ਕਿਸੇ ਥਾਂ ਦਾ, ਬੁਜਦਲ ਡਰਾਕਲ ਆ ਗਏ ਇੱਥੇ ਖੰਡੂਰ ਸਾਹਿਬ ਮੇਰੇ ਤੇ ਕਿਰਪਾਨ ਚੁੱਕਣ ਵਾਸਤੇ, ਉੱਥੇ ਨਾ ਚੱਕੀ ਕਿਰਪਾਨ ਤੇਰੀ, ਕਿੱਥੇ ਗਈ ਸੀ ਜਦੋਂ ਸ਼ੇਰ ਸ਼ਾਹ ਸੂਰੀ ਨਾਲ ਟਾਕਰਾ ਹੋਇਆ ਤੇਰਾ, ਉਦੋਂ ਤੂੰ ਵੀ ਭੱਜਿਆ ਤੇ ਸੂਰਮੇ ਵੀ ਭੱਜ ਗਏ, ਲਾਹਣਤਾਂ ਪਾ ਦਿੱਤੀਆਂ ਮਹਾਰਾਜ ਨੇ।
ਹਮੇ ਸੂਰਤਾ ਚਾਹੇ ਦਿਖਾਵਾ,
ਮੈਨੂੰ ਸੂਰਮਤਾ ਹੀ ਦਿਖਾਉਣ ਲੱਗੇ ਖੰਡੂਰ ਸਾਹਿਬ ਆ ਕੇ, ਮਹਾਰਾਜ ਕਹਿੰਦੇ ਇਹ ਕਿੱਥੇ ਗਈ ਸੀ ਤੇਰੀ ਸੂਰਮਤਾਈ ਮੈਦਾਨ ਵਿੱਚ।
ਤਵੇ ਹਮਾਉ ਬਹੁ ਬਿੰਤੀ ਠਾਨੀ,
ਫਿਰ ਉਹਨੇ ਬੇਨਤੀਆਂ ਕੀਤੀਆਂ, ਮਹਾਰਾਜ ਮੈਂ ਭੁੱਲ ਗਿਆ, ਬਖਸ਼ ਲੋ ਕਿਰਪਾ ਕਰਕੇ।
ਸ਼ਿਵਹੁ ਗੁਰੂ ਮੈਂ ਬੜ ਅਨਜਾਨੀ,
ਮਹਾਰਾਜ ਮੈਂ ਬੜਾ ਅਨਜਾਨ ਨਿਕਲਿਆ, ਤੁਸੀਂ ਸ਼ਿਮਾ ਕਰ ਦਿਓ ਮੈਨੂੰ।
ਸ਼੍ਰੀ ਨਾਨਕ ਤੇ ਜਾਤ ਖੁਦਾਏ,
ਤੇ ਗੁਰੂ ਨਾਨਕ ਸਾਹਿਬ ਤੇ ਖੁਦਾ ਦੀ ਜਾਤ ਦੇ ਸਨ ਮਹਾਰਾਜ। ਫਿਰ ਆਪਣੀ ਗੱਲ ਕਰਨ ਲੱਗਾ, ਜਦੋਂ ਮਹਾਰਾਜ ਨੇ ਕਿਹਾ ਚਲੋ ਠੀਕ ਹੈ ਬਹਿ ਜਾ, ਕਿਰਪਾਨ ਦੇ ਮੁੱਠੇ ਤੋਂ ਹੱਥ ਠੀਕ ਹੋ ਗਿਆ, ਉਸ ਦਾ ਬਾਦਸ਼ਾਹ ਹਾਂਜੀ
ਤਿਨਕੀ ਬਖਸ਼ਿਸ਼ ਹੋਤ ਬਿਲਾਏ,
ਕਹਿੰਦੇ ਉਹਨਾਂ ਦੀ ਬਖਸ਼ਿਸ਼ ਜਿਹੜੀ ਜਾਂਦੀ ਰਹੀ। ਗੁਰੂ ਪੀਰਾਂ ਦਾ ਬਚਨ ਜਾਣਾ ਨੀ ਚਾਹੀਦਾ,
ਇਹ ਕਿਆ ਕਾਰਨ ਬੂਝਣ ਆਵਾ,
ਮੈਂ ਤਾਂ ਇਹ ਪੁੱਛਣ ਆਇਆ ਮਹਾਰਾਜ ਕੀ ਕਾਰਨ ਹੋ ਗਿਆ ਇਹ।
ਤਮਸੋ ਉਨਕੋ ਭੇਦ ਨਾ ਪਾਵਾ,
ਤੁਹਾਡੇ ਤੇ ਉਹਨਾਂ ਵਿੱਚ ਭੇਦ ਕੋਈ ਨੀ ਹੈ।
ਸ੍ਰੀ ਅੰਗਦ ਸੁਣ ਕਹਿ ਬਾਨੀ,
ਮਹਾਰਾਜ ਸੁਣ ਕੇ ਉਸ ਦੇ ਬਚਨ,
ਕੁਛੂ ਬੇਅਦਲੀ ਕੀਨ ਮਹਾਨੀ,
ਮਹਾਰਾਜ ਸਾਹਿਬ ਕਹਿੰਦੇ ਵੀ ਤੂੰ ਜਿਹੜੀ ਬੇਅਦਬੀ ਕੀਤੀ ਹੈ, ਬੇਅਦਲੀ ਵੀ ਕੀਤੀ ਹੈ, ਨਿਆਂ ਨੀ ਕੀਤਾ, ਤੂੰ ਹਿੰਦੂ ਘਰਾਣੇ ਦੀਆਂ ਲੜਕੀਆਂ ਨੂੰ ਜੋਰੋ ਜਰਬੀ ਦੇ ਨਾਲ ਜਬਰ ਜਨਾਹ ਕਰਦਾ ਰਿਹਾ, ਵਿਭਚਾਰ ਕਰਦਾ ਰਿਹਾ, ਇਸ ਕਰਕੇ ਗੁਰੂ ਨਾਨਕ ਦੀ ਬਖਸ਼ਿਸ਼ ਜਾਂਦੀ ਰਹੀ। ਤੋ ਇਸ ਕਰਕੇ ਸਾਧ ਸਿੰਘ ਜੀ ਉਹਨੂੰ ਲਾਹਣਤਾਂ ਪਾਈਆਂ, ਤੇ ਦੂਸਰੀ ਤੂੰ ਇੱਥੇ ਆ ਕੇ ਬੇਅਦਬੀ ਕਰ ਦਿੱਤੀ ਹੈ, ਰਾਜ ਤਾਂ ਹੁਣੇ ਮਿਲ ਜਾਂਦਾ।
ਯਾ ਤੇ ਭਇਓ ਤੋਹੇ ਤਰਸਕਾਰਾ,
ਤੇਰਾ ਨਿਰਾਦਰ ਤਾਂ ਹੋਇਆ, ਤੂੰ ਇਸ ਵੇਲੇ ਅਦਲ ਨਹੀਂ ਕੀਤਾ ਹੈ ਜੋ ਗੁਰੂ ਨਾਨਕ ਨੇ ਕਿਹਾ ਸੀ ਵੀ ਅਸੂਲਾਂ ਦੇ ਆਧਾਰ ਤੇ ਰਹੇਗੀ।
ਅਬ ਜੇ ਧਰਤ ਨਾ ਕਰ ਤਰਵਾਰਾ, ਅਬ ਜੇ ਧਰਤ ਨਾ ਕਰ ਤਰਵਾਰਾ,
ਅਬ ਹੁਣ ਜੇ ਧਰਤ ਨਾ ਕਰ ਤਰਵਾਰਾ, ਜੇ ਹੱਥ ਤੇਰਾ ਤਲਵਾਰ ਤੇ ਨਾ ਜਾਂਦਾ,
ਤੋ ਪਤਸ਼ਾਹਤ ਅਭੀ ਪਾਵਤ,
ਤਾਂ ਵੀ ਕੋਈ ਬਾਤ ਨੀ, ਤੈਨੂੰ ਹੁਣੇ ਬਾਦਸ਼ਾਹ ਬਣਾ ਕੇ ਭੇਜ ਦਿਓ ਇੱਥੋਂ ਹੀ ਖੰਡੂਰ ਸਾਹਿਬ ਤੋਂ। ਇਹ ਪਰ ਤੂੰ ਗਲਤੀ ਕਰ ਬੈਠਾ ਹੈ।
ਦਰਸ਼ਨ ਕੋ ਫਲ ਆਨੰਦ ਵਧਾਵਤ,
ਤੇ ਇਸ ਕਰਕੇ ਦਰਸ਼ਨ ਕੋ ਫਲ ਆਨੰਦ ਵਧਾਵਤ, ਦਰਸ਼ਨ ਦਾ ਫਲ ਇਹ ਹੈ ਤੂੰ ਆਨੰਦ ਵਿੱਚ ਵਾਧਾ ਹੋਇਆ ਤੈਨੂੰ।
ਜਾਏ ਬੁਲਾਇਤ ਅਬ ਫਿਰ ਆਵ,
ਤੇ ਹੁਣ ਤੂੰ ਬੁਲਾਇਤ ਜਾਣੀ ਤੂੰ ਦੂਸਰੇ ਮੁਲਕਾਂ ਦੇ ਵਿੱਚ ਜਾ। ਮਹਾਰਾਜ ਕਿਹਾ ਅਫਗਾਨਿਸਤਾਨ, ਤੁਰਕਿਸਤਾਨ, ਈਰਾਨ ਆ ਤੁਮ ਰਾਦ ਹੈ ਵੀ ਉੱਥੇ ਜਾ ਤੂੰ।
ਛਤਰ ਤਖਤ ਦਿੱਲੀ ਪੁਨੇ ਆਵ ਪਾਵ,
ਜਾ ਮੁੜ ਕੇ ਤੈਨੂੰ ਤਖਤ ਮਿਲ ਜਾਏਗਾ, ਪਰ ਨਿਆਂ ਕਰਦੇ ਰਹੋ। ਮਹਾਰਾਜ ਕਹਿੰਦੇ
ਸੁਨੇ ਮ ਗਯੋ ਬਲਾਇਤ ਥਾਨ,
ਇਹ ਫਿਰ ਸਾਰੀਆਂ ਉਹਨਾਂ ਬਲਾਇਤਾਂ ਚ ਗਿਆ ਜਿਹਨਾਂ ਦੇ ਨਾਂ ਆਪ ਜੀ ਨੇ ਸੁਣੇ ਨੇ।
ਇਹ ਤੇ ਲਸ਼ਕਰ ਨੇਨ ਮਹਾਨ,
ਉੱਥੋਂ ਬਹੁਤ ਸਾਰੀ ਫੌਜ ਇਕੱਠੀ ਕੀਤੀ ਹੈ ਇਸਨੇ।
ਹਿੰਦੁਸਤਾਨ ਕਰੀ ਸਰ ਆਏ,
ਫਿਰ ਇਹਨੇ ਹਿੰਦੁਸਤਾਨ ਸਰ ਕੀਤਾ ਤੇ ਦੁਬਾਰੇ ਰਾਜ ਮਿਲ ਗਿਆ ਸੀ ਕਈ ਵਰਿਆਂ ਬਾਅਦ।
ਖਾਨ ਨਾਮ ਸਭ
ਨਾਮ ਸਾਰੇ ਮਰਵਾ ਦਿੱਤੇ ਸੀ।
ਦੋਹਰਾ ਸਤਿਗੁਰ ਬੇ ਪ੍ਰਵਾਹ ਨਿਤ ਰਾਗ ਦਵੈਸ ਚਿਤਨਾ ਹੈ,
ਸਤਿਗੁਰੂ ਜੀ ਪ੍ਰਵਾਹ ਨੀ ਕਰਦੇ ਕਿਸੇ ਦੀ, ਬੇਮੁਤਾਜਨ ਬੇਫਾਸ਼ਨ ਤੇ ਰਾਗ ਦਵੈਸ ਨੀ, ਜਿਨ੍ਹਾਂ ਨੂੰ ਕਿਸੇ ਨਾਲ ਬਹੁਤਾ ਮੋਹ ਕਰਨਾ, ਕਿਸੇ ਨਾਲ ਦਵੈਸ ਕਰਨੀ ਇਹ ਚਿੱਤ ਵਿੱਚ ਨਹੀਂ ਹੈ।
ਗ੍ਰਹਿ ਭਾਵਨਾ ਪਾਏ ਤਿਮ ਜੇ ਨਰ ਚਲ ਟਿਗ ਜਾਏ,
ਪਾਈ ਸ਼ੀਸ਼ੇ ਦੀ ਨਿਆਈਆਂ ਗੁਰੂ ਘਰ, ਜਿਹਾ ਜਾ ਕੋਈ ਜੇ ਮੂੰਹ ਕਾਲਾ ਕਰਕੇ ਆਊਗਾ ਸ਼ੀਸ਼ੇ ਨੇ ਤਾਂ ਉਹ ਹੈ ਜਾ ਦਿਖਾ ਦੇਣੇ, ਮੂੰਹ ਧੋ ਕੇ ਆਊਗਾ ਸ਼ੀਸ਼ੇ ਨੇ ਨਿਖਰਿਆ ਹੋਇਆ ਦਿਖਾ ਦੇਣਾ। ਗੁਰੂ ਨਾਨਕ ਦਾ ਘਰ ਐਸਾ ਹੈ ਤੇ ਕਰੇ ਭਾਵਨਾ ਪਾਏ ਤਿਮ, ਉਹੀ ਭਾਵਨਾ ਪੂਰੀ ਜੇ ਨਰ ਚਲ ਢਿੱਗ ਜਾਹੇ, ਜਿਹੜੇ ਗੁਰੂ ਸਾਹਿਬ ਦੇ ਚਰਨਾਂ 'ਚ ਜਾ ਪਹੁੰਚਦੇ। ਸਾਸ ਜੀ ਕੁਝ ਮਿੰਟ ਬਾਕੀ ਜਾਣ ਕੇ ਕਾਲੀ ਕਾਲੀ ਦੇ ਵਿੱਚ ਅਧਿਆਪ ਮਸਾਂ ਪੂਰਾ ਕੀਤਾ ਹੈ, ਕਿਉਂਕਿ ਸ਼ਬਦ ਵੀ ਗੁਰਬਾਣੀ ਦਾ ਸੀ। ਇੱਥੇ ਸਾਸ ਜੀ ਪਹਿਲੀ ਰਾਸ ਦਾ ਇਹ ਦਸਵਾਂ ਅਧਿਆਪ ਸਾਸ ਜੀ ਸਮਾਪਤ ਹੁੰਦਾ। ਗਿਆਰਵਾਂ ਅੱਗੇ ਹੁਣ ਗਿਆਨੀ ਸਿੰਘ ਜੀ, ਭਾਈ ਜੀਵਾ ਜੀ, ਭਾਈ ਗੁੱਜਰ ਜੀ, ਭਾਈ ਧਿੰਗਾ ਜੀ, ਭਾਈ ਪਾਰੋ ਜੁਲਕਾ ਜੀ, ਇਹਨਾਂ ਦੇ ਪ੍ਰਸੰਗ ਸਿੱਖਾਂ ਦੇ ਆਉਣਗੇ, ਉਹ ਪ੍ਰੇਮ ਨਾਲ ਆਪ ਜੀ ਨੇ ਸੁਣਦੇ ਜਾਣ। ਤੇ ਦਾਸ ਫਿਰ ਇੱਕ ਵਾਰੀ ਬੇਨਤੀ ਕਰਦਾ ਕਿ ਜਿਹੜੀਆਂ ਸੰਗਤਾਂ ਵੈਨਕੂਵਰ ਸਰੀ ਦੇ ਵਿੱਚ, ਤੇ ਉਹਨਾਂ ਨੂੰ ਬੇਨਤੀ ਆ ਕਿ ਭਾਈ 1 ਮਈ ਤੋਂ 13 ਮਈ 14 ਮਈ ਤੱਕ ਦੁੱਖ ਨਿਵਾਰਨ ਤੇ ਨਾਨਕ ਸਰ ਗੁਰਦੁਆਰਾ 88 ਦੇ ਉੱਤੇ ਦੁੱਖ ਨਿਵਾਰਨ ਗੁਰਦੁਆਰਾ, ਉੱਥੇ ਸਾਧ ਸੰਗਤ ਸਮਾਗਮ ਰੱਖੇ ਆ ਸੰਗਤਾਂ ਨੇ। ਅਤੇ ਇਸ ਤੋਂ ਬਾਅਦ 14 ਤੋਂ ਸਾਧ ਸੰਗਤ ਜੀ 20 ਤੱਕ ਬੀਨੀ ਪੈਗ ਅਤੇ ਗੁਰਦੁਆਰਾ ਸਾਹਿਬ ਪਾਈਪਲਾਈਨ ਨੇ, ਜਿਹੜੇ ਉਸ ਥਾਂ ਦੀਆਂ ਸੰਗਤਾਂ ਉੱਥੇ ਨੋਟ ਕਰ ਲੈਣ। ਇੱਥੋਂ ਦੀਆਂ ਸੰਗਤਾਂ ਅਤੇ ਇੱਥੋਂ ਦੇ ਪ੍ਰਬੰਧਕ, ਇੱਥੋਂ ਦੇ ਗ੍ਰੰਥੀ ਸਿੰਘ ਸਾਹਿਬਾਨ, ਰਾਗੀ ਸਿੰਘ ਸਾਹਿਬਾਨ, ਸਰੋਤਾ ਜਨ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਭੁੱਲਣ ਅੰਦਰ ਕੀ ਆ ਸਭ ਕੋਈ, ਕਰਤਾ ਆਪ ਨਾ ਭੁੱਲੇ। ਆਪਾਂ ਸਾਰੇ ਭੁੱਲਣ ਹਾਰ ਹੈ, ਆਪ ਜੀ ਦੀ ਸੇਵਾ ਕਰਦਿਆਂ ਹੋਇਆਂ, ਪ੍ਰਚਾਰ ਦੀ ਕਥਾ ਦੀ ਵਿਚਾਰ ਕਰਦਿਆਂ, ਅਗਰ ਕਿਸੇ ਦਾ ਕੋਈ ਦਿਲ ਦਿਖਾਉਣ ਵਾਲਾ ਵਚਨ ਕਿਹਾ ਗਿਆ ਹੋਵੇ, ਕੋਈ ਕਿਸੇ ਪ੍ਰਕਾਰ ਗੁਰਮਤ ਦੇ ਅਨੁਕੂਲ ਨਾ ਵਚਨ ਹੋਵੇ, ਸੁਧਾਰਨ ਵਾਲਾ ਹੋਵੇ, ਤਾਂ ਮੇਰੇ ਧਿਆਨ 'ਚ ਲਿਆਂਦਾ ਜਾਵੇ ਤਾਂ ਕਿ ਮੈਂ ਅੱਗੇ ਤੋਂ ਗਲਤੀ ਨਾ ਕਰਾਂ। ਅਤੇ ਆਪ ਸਾਰੀਆਂ ਸੰਗਤਾਂ ਦੇ ਜੋੜਿਆਂ ਦਾ ਧਿਆਨ ਕਰਕੇ ਆਪ ਜੀ ਦੇ ਕੋਲੋਂ ਖਿਮਾ ਜਾਚਣਾ ਦਾਸ ਮੰਗਦਾ ਹੈ। ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ, ਬੜਾ ਸਾਥ ਦਿੱਤਾ ਹੈ, ਬਹੁਤ ਗਿਣਤੀ ਵਿੱਚ ਆ ਕੇ ਆਪ ਜੀ ਕਥਾ ਸਰਵਣ ਕਰਦੇ ਰਹੇ। ਪਹਿਲੇ ਦਿਨ ਤੋਂ ਤਾਂ ਮੈਨੂੰ ਲੱਗਦਾ ਸੀ ਵੀ ਪਤਾ ਨਹੀਂ ਕੀ ਗੱਲ ਹੈ ਵੀ ਪੰਡਾਲ ਖਾਲੀ ਹੀ ਰਹਿੰਦੇ ਨੇ, ਪਰ ਇੱਕ ਦਿਨ ਤੋਂ ਦੂਸਰਾ, ਤੀਸਰਾ, ਅਖੀਰ ਤੱਕ ਆਪ ਜੀ ਨੇ ਬੜਾ ਸਾਥ ਦਿੱਤਾ ਹੈ। ਦੂਰ ਦੁਰਾਡੇ ਬੈਠੀਆਂ ਲੱਖਾਂ ਸੰਗਤਾਂ ਨੇ ਆਨੰਦ ਮਾਣਿਆ। ਸੋ ਜਿਹੜੇ ਸਟੀਕ ਬਾਰੇ ਕੋਈ ਗੁਰਮੁਖ ਪੁੱਛਦੇ ਆ, ਉਹਨਾਂ ਨੂੰ ਬੇਨਤੀ ਹੈ ਭਾਈ ਤੁਸੀਂ ਨੋਟ ਕਰ ਲਓ, ਵੀ ਐਪ ਸਟੋਰ ਵਿੱਚ ਜਾਓ, ਬਹੁਤ ਸੌਖਾ ਤਰੀਕਾ ਹੈ ਘਰ ਘਰ ਪਹੁੰਚਾਉਣ ਦਾ, ਅਤੇ ਇਹੀ ਤਰੀਕਾ ਸੀ। ਅਤੇ ਗਿਆਨੀ ਸਿੰਘਾਂ ਵਾਸਤੇ ਤਾਂ 1000 ਸੈੱਟ, ਜਿਹਦੇ 'ਚ ਇੱਕ ਸੈੱਟ 'ਚ 12 ਪੋਥੀਆਂ ਨੇ, ਉਹ ਕੇਵਲ ਗਿਆਨੀ ਸਿੰਘਾਂ ਵਾਸਤੇ ਜਿਹਨਾਂ ਨੇ ਕਥਾ ਕਰਨੀ। ਬਾਕੀ ਸੰਗਤਾਂ ਵਾਸਤੇ ਸਾਧ ਸੰਗਤ ਜੀ ਵੀ ਤੁਸੀਂ ਜਥਾ ਰੰਧਾਵਾ ਭਰੋਗੇ ਤਾਂ ਸਾਰੀਆਂ ਪੁਸਤਕਾਂ ਜਿਹੜੀਆਂ ਉਹ ਤੁਹਾਡੇ ਕੋਲ ਆ ਜਾਣਗੀਆਂ, ਡਾਊਨਲੋਡ ਕਰੋ, ਉਹਦੇ ਵਿੱਚੋਂ ਲਾਭ ਪ੍ਰਾਪਤ ਕਰੋ। ਗਿਆਨੀ ਸਿੰਘ ਸਾਹਿਬਾਨਾਂ ਦੇ ਬੜੇ ਫੋਨ ਆ ਰਹੇ ਨੇ, ਅਤੇ ਇੱਕ ਵਕੀਲ ਸਾਹਿਬ ਨੇ ਉਹਨੇ ਫੋਨ ਕੀਤਾ, ਹੋਰ ਜਿਹੜੇ ਗਿਆਨੀ ਸਿੰਘ ਪੜ੍ਹ ਪੜ੍ਹ ਕੇ ਆਨੰਦ ਮਾਣ ਰਹੇ ਹੈ, ਭਾਈ ਇਹ ਸ਼ਲਾਂਘਾ ਟੀਕੇ ਦੀ ਤਾਂ ਹੋ ਸਕਦੀ ਹੈ ਪਰ ਹਰੀ ਸਿੰਘ ਦੀ ਨਹੀਂ, ਇਹ ਸਾਡੇ ਵੱਡਿਆਂ ਦੀ ਹੋ ਸਕਦੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਨ੍ਹਾਂ ਨੇ ਆਪਣੀ ਰਸਨਾ ਤੋਂ ਅਰਥ ਉਚਾਰਨ ਕੀਤੇ, ਉਹਨਾਂ ਦੇ ਅਰਥਾਂ ਨੂੰ ਅੱਗੇ ਸੰਪਰਦਾ ਦੇ ਵਿਦਵਾਨਾਂ ਨੇ ਸੰਭਾਲਿਆ ਅਤੇ ਉਹਨਾਂ ਨੂੰ ਸਾਸ ਜੀ ਕਲਮਬੰਦ ਕੀਤਾ ਗਿਆ। ਇਹੀ ਰੱਖਿਆ ਗਿਆ ਕਿ ਜੋ ਸੰਪਰਦਾ ਦੇ ਵਿੱਚ ਅਰਥ ਹਨ ਉਹਨਾਂ 'ਤੇ ਇੱਧਰ ਉੱਧਰ ਵੀ ਵਿਚਾਰ ਨਾ ਜਾਵੇ, ਔਰ ਉਹਦੇ 'ਚ ਵਿਸ਼ੇਸ਼ ਕਰਕੇ ਮੂਲ ਮੰਤਰ ਅਤੇ ਰਾਗਮਾਲਾ, ਇਹ ਦੋ ਚੀਜ਼ਾਂ ਆਪ ਜੀ ਪੜ੍ਹੋਗੇ ਅਤੇ ਆਪ ਜੀ ਨੂੰ ਹੈਰਾਨੀ ਵੀ ਹੋਏਗੀ ਕਿ ਇੰਨੀਆਂ ਗੱਲਾਂ ਦੇ ਓਹਲੇ ਸਾਡੇ ਕੋਲ ਹੁਣ ਤੱਕ ਰਹਿ ਗਏ। ਔਰ ਖਾਸ ਕਰਕੇ ਮੈਂ ਉਹਨਾਂ ਵੀਰਾਂ ਨੂੰ ਗੁਜ਼ਾਰਿਸ਼ ਕਰੂੰਗਾ ਜਿਹਨਾਂ ਨੂੰ ਰਾਗ ਮਾਲਾ ਬਾਰੇ ਕੋਈ ਭਰਮ ਭੁਲੇਖ ਹੈ ਉਹ ਜ਼ਰੂਰ ਪੜ੍ਹਨ। 43 ਪੰਨਿਆਂ ਦਾ ਲੇਖ ਹੈ ਇਹ ਵਿਉਹ ਦੀ ਬੂਟੀ ਜਿਸਨੇ ਬੀਜੀ ਸੀ ਤਾਂ ਕਿ ਤੁਹਾਡੀ ਦ੍ਰਿਸ਼ਟੀ ਉੱਥੇ ਜਾਵੇ, ਪੰਥ ਖਾਲਸੇ ਦੇ ਵਿੱਚੋਂ ਇਹ ਖਟਿਆਈ ਖਤਮ ਹੋ ਜਾਵੇ, ਇਹ ਮਨੋਰਥ ਰੱਖ ਕੇ ਸਾਧ ਸਿੰਘ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਮਹਾਨ ਇਹ ਕਿਰਪਾ ਕੀਤੀ ਹੈ ਅਤੇ ਇੰਨੀ ਕੁ ਬੇਨਤੀ ਇਸ ਤਰੀਕ ਬਾਰੇ ਆ। ਔਰ ਗਿਆਨੀ ਸਿੰਘ ਅਤੇ ਆਪ ਸਰੋਤਾ ਜਨ ਪਾਠਕ ਜਿੱਥੇ ਜਿੱਥੇ ਵੀ ਉਹਦੇ 'ਚ ਕਮੀ ਦੇਖੋ ਤਾਂ ਕਿ ਆਉਂਦੀ ਐਡੀਸ਼ਨ ਵੀ ਸੋਧ ਕੀਤੀ ਜਾਏਗੀ। ਇਹ ਸੇਵਾ ਕਰੇ ਗਿਆਨੀ ਸਿੰਘ 1000 ਗਿਆਨੀ ਸਿੰਘਾਂ ਵਾਸਤੇ ਵੀ ਜਿਨ੍ਹਾਂ ਨੇ ਅੱਗੇ ਪ੍ਰਚਾਰ ਕਰਨਾ ਔਰ ਬਿਨਾਂ ਭੇਟਾ ਤੋਂ ਸਤਿਗੁਰੂ ਮਹਾਰਾਜ ਸਾਹਿਬ ਨੇ ਸੇਵਾ ਕਰਵਾਈ ਹੈ ਅਤੇ ਜਿੰਨਾ ਕਿ ਜੈਸਾ ਬਿੱਤ ਤੈਸਾ ਹੋਏ ਵਰਤਾ, ਇੰਨੇ ਜੋਗੇ ਤਾਂ ਸਰੀਰ ਹੈ ਨਹੀਂ ਸੀ, ਸਾਡੀ ਸੰਸਥਾ ਕੋਈ ਇੰਨੇ ਜੋਗੇ ਨਹੀਂ ਹੈ ਅਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਆਪ ਹੀ ਕਿਰਪਾ ਕਰਕੇ ਸੇਵਾ ਲੈ ਲਈ ਹੈ ਅਤੇ ਅੱਜ ਦੀ ਤਰੀਕ ਦੇ ਵਿੱਚ ਵੀ 125 ਬੱਚੇ ਕਲਗੀਧਰ ਅਕੈਡਮੀ ਲੁਧਿਆਣੇ ਦੇ ਕੋਲ ਦੁਗਰੀ ਦੇ ਪਿੰਡ 'ਚ ਤੁਸੀਂ ਸਾਹਨੇਵਾਲ ਤੋਂ ਡੇਲੂ ਨੂੰ ਜਾਓਗੇ, ਤੁਸੀਂ ਆਪ ਜਾ ਕੇ ਉਹ ਲਿਸਟ ਬੱਚਿਆਂ ਦੀ ਪੜ੍ਹ ਸਕਦੇ ਹੋ ਕਿਸੇ ਦੇ ਕਹਿਣ 'ਤੇ। ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਝੂਠ ਬੋਲ ਸਕਦੇ ਸਟੇਜਾਂ 'ਤੇ, ਮੇਰਾ ਵੀ ਇਤਵਾਰ ਨਹੀਂ ਕਰਨਾ। ਜਿਹਨਾਂ ਬੱਚਿਆਂ ਦੇ ਕੋਲੋਂ ਅਤੇ ਪਹਿਲੀ ਕਲਾਸ ਤੋਂ ਲੈ ਕੇ ਨਰਸਰੀ ਤੋਂ ਲੈ ਕੇ ਪਲੱਸ ਟੂ ਤੱਕ ਜਿਹਨਾਂ ਦੇ ਕੋਲੋਂ ਵਰਤੀਆਂ ਵੀ ਕੋਲੋਂ ਦਿੱਤੀਆਂ ਗਈਆਂ, ਜਿਹੜੇ ਮਾਂ ਬਾਪ ਵਰਤੀਆਂ ਵੀ ਨਹੀਂ ਸੀ ਸਮਾ ਸਕਦੇ, ਉਹਨਾਂ ਨੂੰ ਵਰਤੀਆਂ ਦੀ ਵੀ ਸੇਵਾ ਕੀਤੀ ਗਈ। ਔਰ ਉਹਨਾਂ ਬੱਚਿਆਂ ਦੇ ਨਾਂ 'ਤੇ ਕਦੇ ਕਿਸੇ ਦੇ ਕੋਲੋਂ ਅਪੀਲ ਨਹੀਂ ਕੀਤੀ ਗਈ, ਕਦੇ ਅਗਰਾਹੀ ਨਹੀਂ ਕੀਤੀ ਗਈ ਨਾ ਕਰਨੀ ਹੈ। ਹੁਣ ਵੀ ਮੇਰੀਆਂ ਇਹਨਾਂ ਗੱਲਾਂ ਨੂੰ ਕਿਤੇ ਇਹ ਪ੍ਰਭਾਵ ਲੈ ਕੇ ਮਾਇਆ ਇਕੱਠੀ ਕਰਨ ਵਾਸਤੇ ਨਾ ਸਮਝੋ, ਸਾਡਾ ਬੜਾ ਸੋਹਣਾ ਸਰਵੇ ਹੈ, ਕਲਗੀਧਰ ਪਾਤਸ਼ਾਹ ਦੀ ਬੜੀ ਕਿਰਪਾ ਹੈ। ਅਤੇ ਇੱਥੋਂ ਦੇ ਜਿਹੜੇ ਗੁਰਮੁਖ ਨੇ, ਮੈਂ ਉਹਨਾਂ ਦਾ ਭਾਈ ਮਨਜੀਤ ਸਿੰਘ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਆਪ ਦੋ ਬੱਚਿਆਂ ਨੂੰ ਅਡਾਊਟ ਕੀਤਾ ਵੀ ਉਹਨਾਂ ਦੀ ਫੀਸ ਮੈਂ ਦਿਆਂਗਾ ਪਲੱਸ ਟੂ ਤੱਕ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਆਓ ਇੱਥੇ ਸਮਾਪਤੀ ਹੈ ਜੀ, ਪੁੱਲਾਂ ਚੁੱਕਾਂ ਦੀ ਖਿਮਾ।
ਸਤਿਗੁਰ ਬੇ ਪ੍ਰਵਾਹ ਨਿਤ ਰਾਗ ਦਵੈਸ਼ ਚਿਤ ਨਾ ਹੈ, ਕਰਹਿ ਭਾਵਨਾ ਪਾਏ ਤਿਮ ਜੀ ਨਰ ਟਿਕ ਚਲ ਟਿਕ ਜਾ ਹੈ।
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਸਮਰੱਥ ਅਗਮ ਪੂਰਨ ਮੋਹੇ ਮਾਇਆ ਧਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ।
ਸਾਸ ਜੀ ਮੈਂ ਇੱਕ ਵਾਰੀ ਫੇਰ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦੇਣਾ, ਅਤੇ ਇੱਥੋਂ ਦੇ ਪ੍ਰਬੰਧਕਾਂ ਦਾ, ਗ੍ਰੰਥੀ ਸਿੰਘ ਸਾਹਿਬਾਨਾਂ ਦਾ, ਰਾਗੀ ਸਿੰਘ ਸਾਹਿਬਾਨਾਂ ਦਾ, ਢਾਡੀ ਸਿੰਘ ਸਾਹਿਬਾਨਾਂ ਦਾ, ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ, ਬੜੇ ਦਰਸ਼ਨ ਦਿੰਦੇ ਰਹੇ ਹੋ, ਬੜਾ ਹਿੱਤ ਕਰਦੇ ਰਹੇ ਹੋ, ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਸੇਵਾ ਲਈ ਹੈ ਆਪ ਅਤੇ ਗੁਰੂ ਸਾਹਿਬਾਨ ਇਹ ਸੇਵਾ ਨੂੰ ਪ੍ਰਵਾਨ ਕਰ ਲੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।